तो इतने नू रेवा दा लड़का जिदा ना रवाल है जिदे ना तो रवाल सर तीर्थ बनिया है ये सतगुरां दे चरणा विच आया इन्हें नमस्कार कीती सतगुरां नू बेनती कीती महाराज मैं तुहाडा सेवक हाँ और गरीब नवाज जी यखां नाल साडी लड़ाई चल रही है जंग चल रहा है इन्हां ने मेरा राज भाग खो लिया सी वध कर दिता है सैकड़ियां सालां तो साडा आपसी विरोध चल रहा है ते कृपा करो महाराज जी साडा ये विरोध खत्म करो। कलगीधर जी ने अपनी कमान दे तंदी नू खिच के कन्ना तक जदों खिचिया ते आवाज आई उस आवाज नू सुन के सारे पहाड़ चिड़ाए ने गूंजे ने और आवाज आई गुरु कलगीधर जी असी तुहाडी शरण चा रख लो। इतने नू एक यक्ष जिहदे सारे शरीर दे उत्ते जटावां हन ये महाराज जी दे चरणा विच आ के नमस्कार कीती कहिंदा सतगुरु जी असी भी तां तुहाडे हां तुसीं पक्षपात ना करो जे रवाल तुहाडी शरण विच है ते मैं भी तुहाडी शरण विच हां साडा युद्ध है मैं जितने यक्ष ने उन्हां यक्षां दा सेनापति हां और महाराज जी मैं तुहाडी शरण दे विच हां। गरीब नवाज आप जी पक्षवाद ना करो दोहां ते कृपा दृष्टि करो साडे ते भी कृपा करो इन्हां ते भी कृपा करो। जदों इस तरह सतगुरु जी ने इस यक्ष की बेनती सरवण कीती सुन के गरीब नवाज गुरु कलगीधर पातशाह जी महाराज जी ये जिहड़ा यक्ष सी इहदा नां सी सरदतार सरदतार नां दे इस यक्ष दे नाल महाराज जी बचन कर रहे ने और रवाल ते इन्हां यक्षां दी आपसी संधि करवा रहे ने तां जो इन्हां दा आपसी वैर विरोध खत्म हो जाए इन्हां दी दुश्मनी खत्म हो जाए। गुरु कलगियां वाले चोजी प्रीतम दा ये पवित्र पावन इतिहास है मन बिरतियां एकाग्र करके सरवण करिए सतगुरां दे पावन चरणां दा ध्यान अपने हिरदयां च धारण करदे होयां आप दे जीवन ते रसना दे कल्याण नमित आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोएरा गन जचन को जोत पत जब कयो इस पांत
यक्षीना दा जेड़ा जूथ पत कहंदे ने सेनापति नू जथेदार नू इना सारे यक्षां दा जेड़ा सेनापति सी सरदतार जदों उन्हें सतगुरु गुरु कलगीधर जी नू इस प्रकार नल बेनती कीती
श्री कलगीधर सुन सकल बोले बच बख्यात
इहदी बेनती सुन के कलगीधर दसम पिता दसमेश पिता सरबंसदानी सतगुरु जी बोले हन जो आउन वाले समय विच वर्तारा वर्तना है भविखत वचन भविखत विच जो होना है ओ महाराज जी ने प्रगट करके अपनी रसना तो अपने मुखार बिंद चो सुनाया है
जो पई महावीर रस बिखै पिगोवा
कलगीधर जी उस वेले महावीर रस दे विच सन जदों इह शरदधार महाराज जी दी शरण च आया सतगुरां ने अपनी चाप खिची सी उस वेले महाराज जी वीर रस दे विच सन इस करके कलगीधर जी दी सुरत मन उस वेले वीर रस दे विच भिज्जा होया है
छिमा करने आशै जिस जुआ
सारे वीर रस ऐसा नहीं है कि किसे दा नुकसान करे सतगुरु कलगीधर जी दे अंदर छिमा निध बिरती भी है जे वीर रस है ते फिर अंदर महाराज जी दे माफ करन दी माफी करन दी शक्ति भी है खेमा निध महाराज गुरु कलगीधर जी का सुभाव भी है जिहड़ा शरण च आ जांदा फिर उहनूं खेमा भी करदे ने अड़े सो चढ़े शरण परे सो तरे ए गुरु नानक दे घर का सिद्धांत है जिहड़ा अड़िया उहदी खैर नहीं ते जिहड़ा शरण विच आ गया उहनूं फिर महाराज जी ने रखिया उहनूं खेमा कीता उह भावें जिन्ना मर्जी अपराधी गुनहगार होवे तां भी उहनूं रख लिया तो सतगुरु गुरु कलगीधर पातशाह जी महाराज जी का जिहड़ा सुभा है वह खेमा निध है ਸ਼ਿਵਾ ਦੇ ਰਸ ਦੇ ਵਿਚ ਮਹਾਰਾਜ ਜੀ ਦੀ ਸੁਰਤ ਜਿਹੜੀ ਹੈ ਉਹ ਰਸੀ ਹੋਈ ਹੈ।
ਅਧਿਕ ਪ੍ਰਤਾਪ ਸੰਗ ਪ੍ਰਭੂਰਾ,
ਮਹਾਰਾਜ ਜੀ ਉਸ ਵਕਤ ਬੜੇ ਭਾਰੀ ਪ੍ਰਤਾਪ ਦੇ ਨਾਲ ਭਰੇ ਹੋਏ ਨੇ। ਪਰ ਪੂਰਾ ਦਾ ਮਤਲਬ ਹੁੰਦਾ ਭਰਿਆ ਹੋਣਾ। ਮਹਾਰਾਜ ਜੀ ਦੇ ਅੰਦਰ ਬੜਾ ਭਾਰੀ ਪ੍ਰਤਾਪ ਹੈ, ਤੇਜ ਹੈ, ਜਲਾਲ ਹੈ। ਇਹ ਉਹ ਤੇਜ ਹੈ ਜਿਸ ਤੇਜ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਉਸ ਤੇਜ ਦੇ ਨਾਲ ਮਹਾਰਾਜ ਜੀ ਭਰਪੂਰ ਨੇ, ਜਿਸ ਤੇਜ ਤੋਂ ਸੂਰਜ ਤੇਜ ਲੈ ਰਿਹਾ, ਜਿਸ ਤੇਜ ਤੋਂ ਚੰਦਰਮਾ ਤੇਜ ਲੈ ਰਿਹਾ, ਪ੍ਰਕਾਸ਼ ਲੈ ਰਿਹਾ। ਐਸੇ ਭਾਰੀ ਤੇਜ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਭਰੇ ਹੋਏ ਹਨ।
ਵਿਜੈ ਸਹਿਤ ਬੋਲੇ ਬਚਰੂਰਾ,
ਉਸ ਵਕਤ ਵਿਜੈ ਸਹਿਤ ਮਹਾਰਾਜ ਸਤਿਗੁਰੂ ਗੁਰੂ ਕਲਗੀਧਰ ਜੀ ਬੜੇ ਸੋਹਣੇ ਤੇ ਸੁੰਦਰ ਬਚਨ ਬੋਲੇ, ਕਹਿਣ ਲੱਗੇ,
ਜਗ ਮੈਂ ਤੁਰਕਨ ਸੈਨਾ ਅਨਗਨ।
ਮਹਾਰਾਜ ਜੀ ਕਹਿੰਦੇ, ਹੇ ਯਕਸ਼ ਸਰਦ ਧਾਰ, ਇਸ ਜਗਤ ਵਿਚ ਹਿੰਦੁਸਤਾਨ ਦੀ ਧਰਤੀ ਤੇ ਤੁਰਕਾਂ ਦੀ ਇਸ ਵੇਲੇ ਬਹੁਤ ਫੌਜ ਹੈ, ਅਣਗਿਣਤ ਫੌਜ ਹੈ। 22 ਲੱਖ ਫੌਜ ਤਾਂ ਔਰੰਗਜ਼ੇਬ ਬਾਦਸ਼ਾਹ ਨੇ ਇਕੱਲੇ ਨੇ ਆਪਣੇ ਕੋਲ ਰੱਖੀ ਹੋਈ ਹੈ। 22 ਲੱਖ ਫੌਜ ਦਾ ਮਾਲਕ ਸੀ ਔਰੰਗਜ਼ੇਬ। ਉਹਦੇ ਤੋਂ ਇਲਾਵਾ ਜਿਹੜੇ ਹੋਰ ਸੂਬੇ ਨੇ, ਉਹਦੇ ਕਸ਼ਮੀਰ ਦਾ ਸੂਬਾ, ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ ਹੈ, ਮੁਲਤਾਨ ਦਾ ਸੂਬਾ, ਉਹਨਾਂ ਕੋਲ ਜਿਹੜੀਆਂ ਫੌਜਾਂ ਨੇ ਉਹ ਵੱਖਰੀਆਂ ਨੇ। ਮਹਾਰਾਜ ਜੀ ਕਹਿੰਦੇ, ਇਸ ਵਕਤ ਹਿੰਦੁਸਤਾਨ ਦੀ ਧਰਤੀ ਤੇ ਤੁਰਕਾਂ ਦੀ ਅਣਗਿਣਤ ਫੌਜ ਦਾ ਨਿਵਾਸ ਹੈ।
ਸਭ ਤੋਂ ਅੰਗ ਸਹਿਤ ਅਤ ਦੁਰਜਨ,
ਔਰ ਫੌਜ ਦੇ ਜਿਹੜੇ 7 ਅੰਗ ਹੁੰਦੇ ਨੇ ਉਹਨਾਂ ਦੇ ਸਹਿਤ ਨੇ। 7 ਅੰਗ ਦਾ ਮਤਲਬ ਹੈ ਵੀ ਕਿਲਾ ਹੋਣਾ, ਆਪਣੇ ਹਥਿਆਰ ਹੋਣੇ, ਆਪਣੀ ਸੰਪਦਾ ਵਿਭੂਤੀ ਹੋਣੀ, ਆਪਣਾ ਰਾਜ, ਆਪਣਾ ਦੇਸ਼ ਹੋਣਾ। ਤੋ ਇਹੋ ਜਿਹੜੇ 7 ਅੰਗ ਨੇ ਉਹਨਾਂ 7 ਅੰਗਾਂ ਦੇ ਸਹਿਤ ਨੇ ਸਾਰੀਆਂ ਫੌਜਾਂ। ਐਸਾ ਨਹੀਂ ਹੈ ਕਿ ਜਿਹੜੀ ਇਹ ਤੁਰਕਾਂ ਦੀ ਫੌਜ ਆ ਰੜੇ ਤੇ ਬੈਠੀ ਹੈ, ਇਹਨਾਂ ਕੋਲ ਲੜਨ ਵਾਸਤੇ ਆਪਣੇ ਕਿਲੇ ਵੀ ਹਨ। ਐਸਾ ਨਹੀਂ ਕਿ ਇਹਨਾਂ ਕੋਲ ਤੋਪਾਂ ਨੀ, 50,000 ਤੋਂ ਵੱਧ ਤਾਂ ਇਹਨਾਂ ਕੋਲ ਜੰਬੂਰ ਨੇ, ਔਰੰਗਜ਼ੇਬ ਬਾਦਸ਼ਾਹ ਕੋਲ ਵੱਡੀਆਂ ਤੋਪਾਂ ਨੇ। ਉਹਦੇ ਤੋਂ ਇਲਾਵਾ ਛੋਟੀਆਂ ਤੋਪਾਂ ਲੱਖਾਂ ਦੇ ਹਿਸਾਬ ਦੇ ਨਾਲ ਹਨ। ਇਸ ਕਰਕੇ 7 ਅੰਗਾਂ ਦੇ ਸਹਿਤ ਬਹੁਤ ਵੱਡੀ ਭਾਰੀ ਫੌਜ ਹੈ।
ਜਿਨਤੇ ਕਹੋ ਵਾਸ ਨਾ ਰਹੋ,
ਔਰ ਇਹਨਾਂ ਦੀ ਫੌਜ ਇਤਨੀ ਬਲਵਾਨ ਹੈ ਤੁਰਕਾਂ ਦੀ ਕਿ ਇਹਨਾਂ ਤੋਂ ਕੋਈ ਆਕੀ ਨਹੀਂ ਰਿਹਾ, ਮਵਾਸੀ ਨਹੀਂ ਰਿਹਾ। ਜਿੱਧਰ ਜਾਂਦੇ ਨੇ ਉਧਰ ਜਿੱਤਦੇ ਹੀ ਚਲੇ ਜਾਂਦੇ ਨੇ, ਕਿਸੇ ਨੂੰ ਆਪਣੇ ਤੋਂ ਬਾਗੀ ਨਹੀਂ ਰਹਿਣ ਦਿੱਤਾ ਇਹਨਾਂ ਨੇ। ਸਾਰੇ ਦੇਸ਼ ਦੇ ਉੱਤੇ ਇਹਨਾਂ ਨੇ ਆਪਣਾ ਰਾਜ ਝੁਲਾ ਦਿੱਤਾ, ਆਪਣੇ ਹੈਦਰੀ ਨਿਸ਼ਾਨ ਝੰਡੇ ਝੁਲਾ ਦਿੱਤੇ ਹਨ।
ਸਭ ਤੇ ਦੰਡ ਉਜਤੇ ਲਿਓ,
ਔਰ ਆਪਣੇ ਬਲ ਦੇ ਨਾਲ ਇਹ ਜਿਹੜੇ ਤੁਰਕ ਨੇ ਸਭ ਕੋਲੋਂ ਦੰਡ ਲੈਂਦੇ ਨੇ। ਦੰਡ ਦਾ ਮਤਲਬ ਹੈ ਗੁਰੂ ਖਾਲਸਾ ਜੀ ਵੀ ਟੈਕਸ ਲੈਂਦੇ ਨੇ, ਕੱਲੇ ਕੱਲੇ ਕੋਲੋਂ ਕਰ ਲੈਂਦੇ ਨੇ, ਵਸੂਲ ਲੈਂਦੇ ਨੇ। ਔਰ ਕਿਸੇ ਨੂੰ ਵੀ ਇਹਨਾਂ ਨੇ ਆਪਣੇ ਦੰਡ ਤੋਂ ਬਾਹਰ ਨਹੀਂ ਰੱਖਿਆ, ਸਾਰਿਆਂ ਤੋਂ ਆਪਣਾ ਦੰਡ ਲੈਂਦੇ ਨੇ। ਅਗਰ ਕੋਈ ਦੰਡ ਤੋਂ ਰਹਿਤ ਘਰ ਹੈ ਤਾਂ ਉਹ ਕੇਵਲ ਗੁਰੂ ਨਾਨਕ ਦਾ ਘਰ ਹੈ, ਜਿਹੜਾ ਕੋਈ ਟੈਕਸ ਨਹੀਂ ਤਾਰਦਾ, ਸਾਡਾ ਘਰ ਹੈ। ਨਹੀਂ ਤਾਂ ਜਿੰਨੇ ਰਾਜੇ ਨੇ, ਭਾਵੇਂ ਪਹਾੜੀ ਰਾਜੇ ਨੇ, ਭਾਵੇਂ ਹੋਰ ਜਿੰਨੇ ਰਾਜੇ ਨੇ, ਨਵਾਬ ਨੇ, ਸੂਬੇ ਨੇ, ਅਹਿਲਕਾਰ ਨੇ, ਪਿੰਡਾਂ ਦੇ ਚੌਧਰੀ ਨੇ, ਨੰਬੜਦਾਰ ਨੇ, ਪੰਚ ਨੇ, ਇਹ ਸਾਰੇ ਜਿਹੜੇ ਨੇ ਟੈਕਸ ਭਰਦੇ ਨੇ। ਕਿਸੇ ਨੂੰ ਇਹਨਾਂ ਨੇ ਆਪਣੇ ਟੈਕਸ ਤੋਂ ਮੁਕਤ ਨਹੀਂ ਕੀਤਾ।
ਦੀਨ ਦਾਸ ਤਿੰਨ ਕੇ ਬਨ ਰਾਓ, ਹੁਕਮ ਕਰੈ ਨ ਪਰ ਮਨ ਬਾਓ।
ਔਰ ਇਹ ਜਿਹੜੇ ਵੱਡੇ ਵੱਡੇ ਰਾਜੇ ਰਾਣੇ ਨੇ, ਇਹ ਵੀ ਇਹਨਾਂ ਦੇ ਅੱਗੇ ਝੁਕ ਕੇ ਇਹਨਾਂ ਦੇ ਦਾਸ ਬਣ ਕੇ ਰਹਿੰਦੇ ਨੇ, ਇਹ ਵੀ ਇਹਨਾਂ ਦੇ ਸੇਵਕ ਬਣ ਕੇ, ਦਾਸ ਬਣ ਕੇ ਰਹਿੰਦੇ ਨੇ। ਔਰ ਇਹਨਾਂ ਦਾ ਹੁਕਮ ਮੰਨਦੇ ਨੇ, ਇਹ ਹੁਕਮ ਕਰਦੇ ਨੇ, ਔਰ ਇਹਨਾਂ ਤੇ ਮਨ ਭਾਉਂਦੀਆਂ ਕਰਦੇ ਨੇ। ਹਾਲਾਂਕਿ ਛੱਤਰੀ ਰਾਜੇ ਨੇ, ਇਹਨਾਂ ਛੱਤਰੀ ਰਾਜਿਆਂ ਦੇ ਉੱਤੇ ਮਨ ਭਾਉਂਦਾ ਹੁਕਮ ਕਰਦੇ ਨੇ। ਜੇ ਇਹਨਾਂ ਦੀ ਕੋਈ ਲੜਕੀ ਵੇਖਦੇ ਨੇ ਸੁੰਦਰ ਤਾਂ ਵਿਆਹ ਕੇ ਲੈ ਜਾਂਦੇ ਨੇ, ਜੇ ਕੋਈ ਇਹਨਾਂ ਦੀ ਭੈਣ ਵੇਖਦੇ ਨੇ ਤਾਂ ਜ਼ਬਰਦਸਤੀ ਖਿੱਚ ਕੇ ਲੈ ਜਾਂਦੇ ਨੇ। ਪਰ ਇਹਨਾਂ ਅੰਦਰ ਇੰਨਾ ਵੀ ਅੰਦਰ ਦਲੇਰੀ ਨਹੀਂ ਕਿ ਉਹਨਾਂ ਦੇ ਸਾਹਮਣੇ ਖਲੋ ਕੇ ਡਟ ਕੇ ਮੁਕਾਬਲਾ ਕਰ ਸਕਣ। ਉਹਨਾਂ ਦਾ ਹੁਕਮ ਮੰਨਦੇ ਨੇ ਜਿੰਨੇ ਰਾਜੇ ਰਾਣੇ ਨੇ, ਉਹਨਾਂ ਦੀ ਆਗਿਆ ਮੰਨਦੇ ਨੇ, ਔਰ ਉਹਨਾਂ ਦਾ ਮਨ ਵਿਚ ਭਾਉ ਡਰ ਰੱਖਦੇ ਹਨ।
ਜਗ ਮੈਂ ਭਇਓ ਸ਼ਤਰੂ ਪ੍ਰਤਾਪ,
ਕਰਕੇ ਸਾਡਾ ਜਿਹੜਾ ਦੁਸ਼ਮਣ ਹੈ ਇਸ ਵੇਲੇ ਤੁਰਕਾਨਾ ਸਾਡਾ ਦੁਸ਼ਮਣ ਹੈ, ਜਿਹੜੇ ਆ ਜ਼ੁਲਮ ਕਰ ਰਹੇ ਨੇ। ਮਹਾਰਾਜ ਜੀ ਕਿਸੇ ਜਾਤੀ ਦੇ, ਕਿਸੇ ਮਜ਼ਹਬ ਦੇ ਦੁਸ਼ਮਣ ਨਹੀਂ, ਮਹਾਰਾਜ ਜੀ ਜ਼ੁਲਮ ਦੇ ਦੁਸ਼ਮਣ ਨੇ। महाराज जी कहंदे आ जेड़े तुरक इस वेले जुल्म कर रहे ने अत्याचार कर रहे ने जेड़ा बड़ा बली प्रतापी इस वेले दुश्मन है ओ साडे दुश्मन ने ओ साडे इस वेले बड़े शत्रु हन
उते शत्रु कीने सब खप
उना विचों बहुत सारे शत्रुआं नू असी खत्म भी कीता है जंग लड़ के बड़े दुश्मन असी जंग दे मैदान दे विच मारे भी हन
तीन तुरकन अनगन को मारो
और आने वाले समय दे विच भी आ जेड़े तुरक ने इना तुरकां नू अणगिणत दी गिणती विच असी इना नू मारना है अणगिणती गिणती कोई नहीं किन्ने क मलेच असी मारने ने किन्ने क इना जुर्म करन वाले जालमां नू असी मारना है गिनती कोई नहीं हाले आने वाले समय च असी किन्नेक नू मारना है
एक सर संग पसम कर डारो
ये यक्ष तू कहना भी मैं अपनी 10,000 फौज देंगा गुरु जी तुहानू सानू तेरी फौज दी की लोड़ है महाराज जी कहंदे जे असी चाहिए ना ते अपने इको तीर नाल इना सारे तुरकां नू सवाह कर सकदे असी अपने इको तीर नाल सानू कोई बहुती खेचल नहीं करनी पैनी खालसा जी अगे कथा आवेगी भी चमकौर दी जंग विच जदों महाराज जी तीर चलाण लगे ते कहण लगे सर्व सवाह भाई दया सिंह जी उन्हां ने रोक दिता सी महाराज जी जे सारे नष्ट हो गए ते फिर असी जंग किहदे नाल लड़ना ते एक तीर दे नाल महाराज जी ने उस वेले सैकड़िया नू मारिया सी तो इथे भी गुरु कलगीधर पातशाह कह रहे ने और खालसा जी कोई काव उकती नहीं है ये कोई अत कथनी नहीं है कि ओदा ही कह दिता हवा विच उड गई गल दसवें पातशाह सर्व कला समर्थ ने और ऐसा कर भी सकते ने जो चाहे मर्जी कर सकते ने आ कीर्तन दे विच भाई साहब जी प्रमाण दे रहे सन रागी सिंह जी सीहा बाजा चरगा कुहियां इना खवाले कहा काहो खान तेना मास खवाले एह चलाए राह नदियां विच टिब्बे दे खाले थली करे इस गाह कीड़ा थाप दे पातशाही लश्कर करे स्वाए समर्था मेरे सतगुरा दे अंदर है जो चाहे मर्जी कर सकते ने नीकी कीरी मैं कल रख है भासम करे लश्कर कोट लख है जिसका सास न काढ़ ते आप ताको राखत दे कर हाथ एडी वड्डी ताकत दे मालक ने सतगुरु सच्चे पातशाह जल ते थल कर थल ते कूआ कूप ते मेर करावै धरती ते आकाश चढ़ावै चढ़े आकाश गिरावै ए मेरे सतगुरां दी समर्था है केवल हवा विच गल नहीं कह रहे यक्षां नू महाराज जी ऐसा कर भी सकदे ने जो कह रहे ने क्योंकि मेरे सतगुरु कथनी ते करनी दे सूरे हन जो कथनी है ओही करनी है महाराज जी कहंदे असी चाहिए ते अपने इको बाण नाल अपने इको तीर नाल इना सारे तुरकाने दा मलेच्छा नू नास करके इना नू सवाह कर सकदे हां
सायुध एक रहन न पावे
एक नू भी शस्त्र धारी ना रहन दईए असी अपने सामने एक नू भी हुण आ जिहड़े शस्त्र धारी होए फिरदे ने ना मलेच्छ ते जुल्म कर रहे ने अत्याचार कर रहे ने गरीबां दे उत्ते महाराज जी कहंदे इना विचो एक नू भी असी शस्त्र धारी नहीं रहन देंगे
छुट्टियो बाण एक साथ खपावे
जे असी अपनी कमान चो केवल इको तीर छड़िए ते इको तीर दे नाल इना सारिया नू असी खपा सकते हैं इको तीर दे नाल इना सारिया दा नाश कर सकते हां
तो समा हम कलो बिचारा
पर फिर भी असी ये सब कुछ कर सकते हैं पर फिर भी असी कलयुग दा ये समा बिचारिया कि हुण कलू दा समा है
बौर दे मानुक को तारा
असी मनुखी जामा तारिया असी मानवी शरीर दे विच विचर रहे हां भावें अवतारी पुरखां कुछ भी कर सकते हैं कलयुग दा समय असी मानवी शरीर जेड़ा है मनुखी जामा है ओ असी धारण करके आए हां
रहन पलो इनके अनसारे
करके मनुखी जामे दे विच जो हुंदा असी ओ कर रहे ਅਸੀਂ ਕੋਈ ਅਵਤਾਰਾਂ ਵਾਲੀ ਗੱਲ ਨਹੀਂ ਕੀਤੀ, ਅਵਤਾਰਾਂ ਵਾਲੀ ਗੱਲ ਕਰੀਏ ਤੇ ਇੱਕੋ ਤੀਰ ਨਾਲ ਖਤਮ ਕਰ ਦਈਏ ਇਹਨਾਂ ਨੂੰ। ਪਰ ਅਸੀਂ ਕੇਵਲ ਮਨੁੱਖੀ ਜਾਮੇ ਚ ਵਿਚਰ ਕੇ ਮਾਨਵੀ ਲੀਲਾ ਕਰ ਰਹੇ ਹਾਂ। ਮਾਨਵੀ ਸਰੀਰ ਦੀ ਜਿੰਨੀ ਕੁ ਸਮਰੱਥਾ ਹੁੰਦੀ ਆ ਉਹਦੇ ਮੁਤਾਬਕ ਕੰਮ ਕਰ ਰਹੇ ਹਾਂ। ਅਸੀਂ ਕੋਈ ਗੈਬੀ ਸ਼ਕਤੀ ਨਾਲ ਲੈ ਕੇ ਉਹਦੇ ਨਾਲ ਦੁਸ਼ਮਣਾਂ ਦਾ ਨਾਸ ਨਹੀਂ ਕਰ ਰਹੇ, ਆਪਣੇ ਸ਼ਸਤਰਾਂ ਦੀ ਤਾਕਤ ਨਾਲ ਆਪਣੇ ਮਾਨਵੀ ਸਰੀਰ ਦੀ ਤਾਕਤ ਦੇ ਨਾਲ ਦੁਸ਼ਮਣਾਂ ਨੂੰ ਮਾਰ ਰਹੇ ਹਾਂ। ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਜਿਹੜਾ ਮਨੁੱਖੀ ਸਰੀਰ ਦੇ ਅਨੁਸਾਰ ਹੀ ਹੋ ਕੇ ਜਿਹੜਾ ਰਹਿਣਾ ਹੁੰਦਾ ਉਹਦੇ ਮੁਤਾਬਕ ਰਹਿ ਰਹੇ ਹਾਂ।
ਮੈਂ ਚਾਹੀਏ ਮੇਰੇ ਯਾਦ ਬਿਗਾਰੇ,
ਸਾਨੂੰ ਇਹ ਚਾਹੀਦਾ ਵੀ ਨਹੀਂ ਕਿ ਅਸੀਂ ਮਨੁੱਖੀ ਸਰੀਰ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਵਿਗਾੜ ਦਈਏ। ਚਲੋ ਮੰਨ ਲਓ ਅੱਜ ਅਸੀਂ ਦੁਸ਼ਮਣਾਂ ਦਾ ਨਾਸ ਕਰ ਦਈਏ, ਪਰ ਅਸੀਂ ਸਰੀਰ ਕਰਕੇ ਕਿੰਨੀ ਦੇਰ ਰਹਾਂਗੇ? ਆਖਿਰਕਾਰ ਅਸੀਂ ਸੱਚਖੰਡ ਜਾਣਾ ਹੀ ਹੈ, ਤੇ ਸਾਡੇ ਜਾਣ ਤੋਂ ਬਾਅਦ ਜਿਹੜਾ ਅਸੀਂ ਖਾਲਸਾ ਸਾਜਿਆ ਹੈ, ਪੰਥ ਸਾਜਿਆ, ਉਹ ਵੀ ਆਖਣਗੇ ਵੀ ਕੋਈ ਨਾ ਕੋਈ ਕਲਾ ਵਿਖਾ ਕੇ ਦੁਸ਼ਮਣ ਨੂੰ ਮਾਰੀਏ। ਕਲਯੁੱਗ ਵਿੱਚ ਆਉਣ ਵਾਲੇ ਸਮੇਂ ਵਿੱਚ ਤਾਂ ਕਿਸੇ ਚ ਕਲਾ ਰਹਿਣੀ ਨਹੀਂ, ਤੇ ਦੁਸ਼ਮਣ ਤਾਂ ਸਿਰੇ ਚੜ ਕੇ ਆ ਜਾਏਗਾ। ਇਹਨਾਂ ਨੂੰ ਅਸੀਂ ਆਲਸੀ ਨਹੀਂ ਬਣਾਉਣਾ, ਅਸੀਂ ਆਪਣੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਕਿ ਜਦੋਂ ਵੀ ਲੋੜ ਪਵੇ ਆਪਣੇ ਸ਼ਸਤਰਾਂ ਦੀ ਕਲਾ ਨਾਲ ਦੁਸ਼ਮਣ ਦਾ ਸੋਧਾ ਲਾ ਸਕੇ, ਦੁਸ਼ਮਣ ਦਾ ਖਾਤਮਾ ਕਰ ਸਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਮਰਿਆਦਾ ਨੂੰ ਨਹੀਂ ਵਿਗਾੜਿਆ।
ਸਨੇ ਸਨੇ ਸਦੋਨ ਖਪਾਵੇ, ਤੁਰਕ ਨਗਾਰ ਬੰਦ ਨਾ ਪਾਵੇ।
ਮਹਾਰਾਜ ਜੀ ਕਹਿੰਦੇ ਸਨੇ ਸਨੇ ਸਹਿਜੇ ਸਹਿਜੇ ਅਸੀਂ ਇਹਨਾਂ ਸਾਰੇ ਤੁਰਕਾਂ ਦਾ ਨਾਸ ਕਰਾਂਗੇ ਔਰ ਇਹਨਾਂ ਦੇ ਵਿੱਚ ਸਾਡੇ ਸਾਹਮਣੇ ਕੋਈ ਨਗਾਰ ਬੰਦ ਨਹੀਂ ਰਹੇਗਾ। ਔਰ ਐਸਾ ਹੋਇਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਈ ਤੁਰਕਾਂ ਦਾ ਨਗਾਰ ਬੰਦ ਨਹੀਂ ਰਿਹਾ। ਕਹਿੰਦੇ ਹੌਲੇ ਹੌਲੇ ਸਹਿਜੇ ਸਹਿਜੇ ਇਹਨਾਂ ਨੂੰ ਅਸੀਂ ਖਤਮ ਕਰਾਂਗੇ ਔਰ ਇਹਨਾਂ ਤੁਰਕਾਂ ਦਾ ਕੋਈ ਨਗਾਰ ਬੰਦ ਸਾਡੇ ਸਾਹਮਣੇ ਨਹੀਂ ਖਲੋ ਪਾਵੇਗਾ।
ਸੁਣ ਰਵਾਲ ਗੁਰੂ ਕੀ ਬਾਣੀ।
ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਇਹ ਬਚਨ ਕਹੇ ਤੇ ਲਾਗੇ ਰਵਾਲ ਖੜਾ ਸੀ। ਉਹ ਰਿਵਾਲ ਉਸ ਵੇਲੇ ਬੋਲਿਆ, ਕਹਿਣ ਲੱਗਾ
ਗਰੀਬੀ ਰਸ ਆਪ ਬਖਾਨੇ।
ਮਹਾਰਾਜ ਜੀ ਆਪ ਜੀ ਨੇ ਵੀਰ ਰਸ ਵਿੱਚ ਭਰੀ ਹੋਈ ਬੋਲੀ ਬੋਲੀ ਹੈ। ਆਪ ਜੀ ਨੇ ਜਿਹੜੇ ਬਚਨ ਕਹੇ ਨੇ ਉਹ ਵੀਰ ਰਸ ਦੇ ਵਿੱਚ ਭਿੱਜ ਕੇ ਕਹੇ ਹਨ।
ਅਨੇਕ ਅਨੀਲੇ ਸੰਗ ਕਰੋੜ ਪਹੁੰਚੋ ਆਏ ਆਪ ਕੀ ਔਰ।
ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਜਦੋਂ ਆਪ ਜੀ ਦੇ ਪੰਥ ਦੇ ਉੱਤੇ ਇਹੋ ਜਿਹਾ ਸਮਾਂ ਆਵੇਗਾ ਕਿ ਫੌਜ ਦੀ ਲੋੜ ਹੋਵੇਗੀ, ਉਦੋਂ ਮੈਂ ਮੇਰੇ ਨਾਲ ਜਿਹੜੀ ਲੱਖਾਂ ਦੇ ਹਿਸਾਬ ਨਾਲ ਮੇਰੀ ਫੌਜ ਹੈ ਉਹ ਮੈਂ ਆਪਣੀ ਸਾਰੀ ਫੌਜ ਨਾਲ ਲੈ ਕੇ ਤੁਹਾਡੇ ਖਾਲਸੇ ਚ ਪ੍ਰਵੇਸ਼ ਕਰਾਂਗਾ। ਅਨੀ ਕਨੀ ਲੇ ਸੰਗ ਕਰੋੜ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਵਿੱਚ ਜਿਹੜੀ ਮੇਰੀ ਫੌਜ ਹੈ ਉਹ ਮਹਾਰਾਜ ਜੀ ਮੈਂ ਆਪਣੀ ਫੌਜ ਲੈ ਕੇ ਆਪ ਜੀ ਦੀ ਮਦਦ ਵਾਸਤੇ, ਖਾਲਸੇ ਦੀ ਮਦਦ ਵਾਸਤੇ ਆਵਾਂਗਾ।
ਸੈਨ ਭਿਆਨਕ ਬਣੇ ਭੁਜੰਗੇ।
ਮਹਾਰਾਜ ਮੇਰੀ ਜਿਹੜੀ ਨਾਗਾਂ ਦੀ ਸੈਨਾ ਭੁਜੰਗੀ ਕਹਿੰਦੇ ਨੇ ਸੱਪਾਂ ਨੂੰ, ਰਵਾਲ ਸੱਪ ਸੀ ਨਾ, ਨਾਗ ਜਾਤੀ ਦਾ ਸੀ। ਕਹਿੰਦਾ ਮੇਰੀ ਜਿਹੜੀ ਨਾਗ ਜਾਤੀ ਦੇ ਜਿਤਨੇ ਨਾਗਰਿਕ ਹੋਣਗੇ ਉਹ ਸਾਰੇ ਬੜੇ ਭਿਆਨਕ ਬਣ ਕੇ ਦੁਸ਼ਮਣਾਂ ਦਾ ਨਾਸ ਕਰਨਗੇ।
ਸੁਣੋ ਪਿਤਾ ਜੀ ਹੋਏ ਕਰਨਗੇ।
ਪਿਤਾ ਜੀ ਗੁਰੂ ਕਲਗੀਧਰ ਨੂੰ ਰਵਾਲ ਪਿਤਾ ਕਹਿ ਕੇ ਸੰਬੋਧਨ ਕਰ ਰਿਹਾ। ਕਹਿੰਦਾ ਹੇ ਪਿਤਾ ਜੀ, ਉਸ ਵੇਲੇ ਫਿਰ ਸਾਰੇ ਇੱਕ ਰੰਗੀ ਹੋ ਜਾਣਗੇ, ਯਾਨੀ ਕਿ ਤੁਹਾਡਾ ਖਾਲਸਾ, ਮੇਰੀ ਨਾਗਾਂ ਦੀ ਜਿਹੜੀ ਫੌਜ ਆ ਵੱਖਰੀ ਨਹੀਂ ਦਿਸੇਗੀ, ਤੁਹਾਡੇ ਖਾਲਸੇ ਵਿੱਚ ਹੀ ਮਿਲ ਕੇ ਖਾਲਸਾ ਰੂਪ ਹੋ ਕੇ ਨਜ਼ਰ ਆਵੇਗੀ, ਖਾਲਸੇ ਦਾ ਹੀ ਸਰੂਪ ਉਸ ਵੇਲੇ ਨਜ਼ਰ ਆਵੇਗਾ। ਇਸੇ ਕਰਕੇ ਖਾਲਸਾ ਜੀ ਨਿਹੰਗ ਸਿੰਘਾਂ ਦੇ ਵਿੱਚ 96 ਕਰੋੜ ਫੌਜ ਕਿਹਾ ਜਾਂਦਾ। 96 ਕਰੋੜ ਫੌਜ ਇੱਥੋਂ ਹੀ ਬਣਦੀ ਹੈ ਕਿ ਇਹ ਸਾਰੀਆਂ ਫੌਜਾਂ ਜਿਹੜੀਆਂ ਨੇ ਖਾਲਸੇ ਦੇ ਨਾਲ ਉਸ ਵੇਲੇ ਮਿਲਦੀਆਂ ਨੇ, ਇਹ ਸਾਰੀਆਂ ਫੌਜਾਂ ਉਸ ਵੇਲੇ ਨਾਲ ਆ ਕੇ ਮਿਲਦੀਆਂ ਨੇ ਜਦੋਂ ਸਮਾਂ ਆਉਣਾ ਹੈ।
ਜਬੈ ਸਮਾਂ ਪਹੁੰਚੇ ਗੋ ਆਏ,
ਜਦੋਂ ਮਹਾਰਾਜ ਜੀ ਸਮਾਂ ਪਹੁੰਚੇਗਾ ਆਵੇਗਾ,
ਸ਼ਤਰੂ ਸਨ ਸਭ ਕਰੋ ਲੜਾਈ,
ਵੇਲੇ ਦੁਸ਼ਮਣਾਂ ਦੇ ਨਾਲ ਮੈਂ ਲੜਾਈ ਕਰਾਂਗਾ, ਮੈਂ ਵਿੱਚ ਆ ਕੇ ਆਪ ਨਾਲ ਆ ਕੇ ਦੁਸ਼ਮਣਾਂ ਨਾਲ ਲੜਾਈ ਕਰਾਂਗਾ।
ਜੀਤੋ ਗੰਧਰਵ ਦੇਸ਼ ਵਿਸਾਲਾ,
ਔਰ ਜਿੰਨਾ ਦੇਸ਼ ਹੈ ਗੰਧਰਵ ਦੇਸ਼ ਹੈ, ਇਸ ਸਾਰੇ ਦੇਸ਼ ਨੂੰ ਮੈਂ ਨਾਲ ਹੋ ਕੇ ਜਿੱਤਾਂਗਾ।
ਲੜੈ ਖਾਲਸਾ ਮਿਲ ਤਿਸ ਕਾਲਾ,
ਖਾਲਸੇ ਨਾਲ ਮਿਲ ਕੇ, ਖਾਲਸੇ ਦੇ ਨਾਲ ਰਲ ਕੇ ਮੈਂ ਉਸ ਵੇਲੇ ਜੰਗ ਕਰਾਂਗਾ, ਲੜਾਈ ਕਰਾਂਗਾ।
ਗਰਦਿਸ਼ ਕਰੋ ਤੁਰਕ ਸੰਗਾਰ,
ਜਿੰਨੇ ਤੁਰਕ ਨੇ ਇਹਨਾਂ ਨੂੰ ਗਰਦਿਸ਼ ਮਿਲਾ ਦਿਆਂਗਾ, ਮਿੱਟੀ ਵਿਚ ਖਾਕ ਚ ਮਿਲਾ ਕੇ ਇਹਨਾਂ ਸਾਰਿਆਂ ਦਾ ਸੰਘਾਰ ਕਰ ਦੇਵਾਂਗਾ।
ਨਹੀਂ ਰਹਿਣ ਪਾਵੇ ਤਿਸ ਬਾਰ,
ਉਸ ਵੇਲੇ ਫਿਰ ਇਹ ਰਹਿਣ ਨਹੀਂ ਪਾਉਣਗੇ, ਇਹ ਰਹਿ ਨਹੀਂ ਸਕਣਗੇ।
ਬਰਕ ਪਚਾ ਤੇ ਚਾਨਣਾ ਕਰੋ,
ਮਹਾਰਾਜ ਇਸ ਤਰ੍ਹਾਂ ਫਿਰ 50 ਸਾਲਾਂ ਤੱਕ ਆਪ ਜੀ ਦੇ ਰਾਜ ਖਾਲਸੇ ਦਾ ਰਾਜ ਹੋਵੇਗਾ, ਯਾਨੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੁਚੱਜਾ ਰਾਜ ਪ੍ਰਬੰਧ ਆ ਉਹ ਤਕਰੀਬਨ 50 ਸਾਲਾਂ ਦੇ ਵਿਚ ਹੀ ਰਿਹਾ। ਕਹਿੰਦਾ 50 ਸਾਲਾਂ ਤੱਕ ਜਿਹੜਾ ਹੈ ਉਹ ਰਾਜ ਭਾਗ ਚਾਨਣੇ ਦਾ ਰਹੇਗਾ।
ਭਾਗਰ ਲਗ ਪ੍ਰਤਾਪ ਜਸ ਧਰੋ,
ਔਰ ਸਮੁੰਦਰ ਪਰਯੰਤ ਤੱਕ ਆਪ ਜੀ ਦੇ ਖਾਲਸੇ ਦਾ ਤੇਜ ਪ੍ਰਤਾਪ ਵਧੇਗਾ, ਜਸ ਪ੍ਰਤਾਪ ਵਧੇਗਾ।
ਜੋ ਕਪੀਸ਼ ਗੰਧਰਵ ਕੀ ਸੰਤਤ,
ਇਹਨੇ ਨੂੰ ਜਿਹੜੀ ਉਹ ਗੰਧਰਵ ਦੀ ਸੰਤਤ ਦਾ ਮਤਲਬ ਅੰਗਰੇਜ਼ਾਂ ਦੀ ਫੌਜ ਆ ਗੋਰਿਆਂ ਦੀ, ਉਹਨਾਂ ਨੂੰ ਗੰਧਰਵ ਲਿਖਿਆ, ਉਹ ਆ ਜਾਣਗੇ ਹਿੰਦੁਸਤਾਨ ਦੇ ਵਿਚ ਤੇ ਉਹ ਆ ਕੇ ਹੌਲੇ ਹੌਲੇ ਕਰਕੇ ਸਾਰਾ ਰਾਜ ਭਾਗ। ਇਹ ਸੋ ਸਾਖੀ ਦੇ ਬਚਨ ਨੇ ਜਿਹੜੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਨ ਉਸੇ ਤਰ੍ਹਾਂ ਇੱਥੇ ਸੂਰਜ ਪ੍ਰਕਾਸ਼ ਵਿਚ ਲਿਖੇ ਨੇ ਕਿ ਫਿਰ ਉਹ ਗੰਧਰਵੀ ਫੌਜ ਜਿਹੜੀ ਹੈ ਅੰਗਰੇਜ਼ਾਂ ਦੀ ਉਹ ਚੱਲ ਕੇ ਆਵੇਗੀ,
ਜ਼ਮੀਨ ਦਬਾਏ ਲੇਗੀ ਸੰਤਤ,
ਇੱਕ ਵਾਰੀ ਸਾਰੀ ਜ਼ਮੀਨ ਨੂੰ ਦਬਾ ਲਵੇਗੀ, ਔਰ ਆ ਕੇ ਸਾਰੇ ਹਿੰਦੁਸਤਾਨ ਤੇ ਫਿਰ ਉਹ ਰਾਜ ਕਰਨਗੇ।
ਧਰੈ ਮਲੇ ਚ ਭਾਵ ਜੋ ਤਨ ਮੈਂ, ਸਭਿਨ ਪਲਾਏ ਦੇ ਉਹ ਰਨ ਮੈਂ,
ਫਿਰ ਉਸ ਵੇਲੇ ਮਲੇਛ ਭਾਵ ਜਿਹੜਾ ਹੈ ਉਹ ਇਹਨਾਂ ਦੇ ਅੰਦਰ ਵਰਤੇਗਾ, ਇਹ ਵੀ ਮਲੇਛਾਂ ਵਾਂਗੂ ਹੀ ਰਾਜ ਕਰਨਗੇ, ਜੁਰਮ ਕਰਨਗੇ, ਤੇ ਫਿਰ ਜਦੋਂ ਜੰਗ ਹੋਵੇਗਾ ਇਹਨਾਂ ਦਾ ਨਾਸ ਹੋਵੇਗਾ।
ਪੰਥ ਖਾਲਸਾ ਰਾਖ ਦਿਖਾਵੋ,
ਮਹਾਰਾਜ ਮੈਂ ਆਪ ਜੀ ਦੇ ਖਾਲਸੇ ਪੰਥ ਦੇ ਵਿਚ ਰਹਾਂਗਾ, ਔਰ ਆਪ ਜੀ ਦੇ ਪੰਥ ਦੇ ਵਿਚ ਵਰਤ ਕੇ ਆਪ ਜੀ ਦੇ ਪੰਥ ਖਾਲਸੇ ਦਾ ਤੇਜ ਵਧਾਵਾਂਗਾ।
ਤੇਜ ਮਿਲਾਂ ਦੇ ਜਗਤ ਬਿਦਤਾਵੋ,
ਖਾਲਸੇ ਪੰਥ ਦਾ ਜਿਹੜਾ ਤੇਜ ਹੈ, ਖਾਲਸੇ ਪੰਥ ਦਾ ਜਿਹੜਾ ਪ੍ਰਤਾਪ ਹੈ, ਉਹ ਮੈਂ ਸਾਰੇ ਜਗਤ ਵਿਚ ਵਿਦਤ ਕਰਾਂਗਾ, ਪ੍ਰਗਟ ਕਰਾਂਗਾ।
ਕਰੋ ਬਿਆਲੇ ਮਦਨਾ ਨਾਰੇ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਮੈਂ ਵੀ ਖਾਲਸੇ ਨਾਲ ਮਿਲ ਕੇ ਰਾਜ ਕਰਾਂਗਾ,
ਉਤਰੇ ਪਾਵੋ ਗੈ ਬਲ ਭਾਰੇ,
ਰਾਜ ਕਰਦਿਆਂ ਹੋਇਆਂ ਮੈਂ ਆਪਣੇ ਦੋ ਪੁੱਤਰਾਂ ਨੂੰ ਪੈਦਾ ਕਰਾਂਗਾ, ਜਨਮ ਦੇਵਾਂਗਾ।
ਜਬ ਵੈ ਰਾਜ ਸਾਜ ਪਰ ਹੈ,
ਉਹ ਜਦੋਂ ਰਾਜ ਸਾਜ ਤੇ ਆਉਣਗੇ, ਰਾਜ ਭਾਗ ਕਰਨ ਵਾਸਤੇ ਆਉਣਗੇ,
ਤਬ ਸਰੀਰ ਆਪਣਾ ਤਜ ਦੇ,
ਉਸ ਵੇਲੇ ਫਿਰ ਮੈਂ ਆਪਣਾ ਸਰੀਰ ਤਜ ਦੇਵਾਂਗਾ, ਤਿਆਗ ਦੇਵਾਂਗਾ।
ਮੁਝ ਪਾਛੇ ਬਦ ਹੋਏ ਲੜਾਈ,
ਜਿਹੜਾ ਮੇਰੇ ਪਿੱਛੋਂ ਬੜੀ ਵੱਡੀ ਭਾਰੀ ਲੜਾਈ ਹੋਵੇਗੀ। ਇਹ ਭਵਿੱਖਤ ਬਚਨ ਹੀ ਨੇ, ਸਮਝ ਵਿਚ ਪੂਰਨ ਤੌਰ ਤੇ ਨਹੀਂ ਆਉਣੇ, ਕਿਉਂਕਿ ਹਰ ਇਕ ਚੀਜ਼ ਦਾ ਸਮਾਂ ਹੁੰਦਾ ਹੈ, ਜਦੋਂ ਸਮਾਂ ਆਉਂਦਾ ਉਹਦੇ ਸਮੇਂ ਆਉਣ ਦੇ ਉੱਤੇ ਫਿਰ ਉਹ ਗੱਲ ਆਪਣੇ ਆਪ ਸਮਝ ਵਿਚ ਪੈ ਜਾਂਦੀ ਹੈ। ਇਸ ਕਰਕੇ ਭਵਿੱਖਤ ਬਚਨ ਹੀ ਕਰ ਰਿਹਾ ਰਵਾਲ ਕੇ ਕਦੇ ਸਮਾਂ ਆਵੇਗਾ, ਮੈਂ ਫਿਰ ਜਦੋਂ ਮਲੇਛਾਂ ਦਾ ਬਿਰਤੀ ਹੋ ਜਾਏਗੀ, ਮਲੇਛ ਬਿਰਤੀ ਹੋ ਜਾਏਗੀ, ਖਾਲਸੇ ਦਾ ਰਾਜ ਭਾਗ ਵਧੇਗਾ, ਫਿਰ ਮੈਂ ਸਰੀਰ ਤਿਆਗ ਕੇ ਚਲਾ ਜਾਵਾਂਗਾ, ਉਸ ਵੇਲੇ ਫਿਰ ਇਕ ਵਾਰੀ ਕਟਾਵੱਟ ਹੋਵੇਗੀ,
ਖੰਡਨ ਕਰੇ ਪ੍ਰਜਾ ਸਮੁਦਾਏ,
ਉਸ ਵੇਲੇ ਸਾਰੀ ਪ੍ਰਜਾ ਜਿਹੜੀ ਆ ਉਹਦੀ ਵੰਡ ਕਰਨਗੇ, ਸਾਰੀ ਪ੍ਰਜਾ ਵੰਡੀ ਜਾਵੇਗੀ।
ਸੁਤ ਕੋ ਹੋਏ ਰਾਜ ਵਿਸ਼ੇਸ਼,
ਉਹਨਾਂ ਵਿੱਚੋਂ ਇੱਕ ਪੁੱਤਰ ਦਾ ਦੇਸ਼ ਰਾਜ ਜਿਹੜਾ ਹੈ ਉਹ ਵਿਸ਼ੇਸ਼ ਹੋਵੇਗਾ।
ਦੇਸ਼ ਕਾਮਗੜ ਲਗੋ ਅਸ਼ੇਸ਼ੇ,
ਜਿਹੜਾ ਕਾਮਗੜ ਦਾ ਦੇਸ਼ ਹੈ ਉਹ ਦੂਰ ਤੱਕ ਹੋਵੇਗਾ।
ਦਿੱਲੀ ਤੀਰਥ ਬਡੋ ਪ੍ਰਯਾਗੋ,
ਦਿੱਲੀ ਤੇ ਪ੍ਰਯਾਗ ਰਾਜ ਜਿਹਨੂੰ ਇਲਾਹਾਬਾਦ ਦਾ ਤੀਰਥ ਕਹਿੰਦੇ ਨੇ ਉਹਦੇ ਵਿਚ ਵੀ ਰਾਜ ਹੋਵੇਗਾ।
ਲਗ ਪੂਰਵ ਕੇਰ ਵਿਭਾਗੋ,
ਪੂਰਬ ਦਾ ਜਿੱਥੇ ਤੱਕ ਹਿੱਸਾ ਹੈ ਉੱਥੇ ਤੱਕ ਫਿਰ ਰਾਜ ਭਾਗ ਹੋਵੇਗਾ।
ਸਭ ਕੋ ਰਾਜ ਕਰੇ ਮਮ ਨੰਦ,
ਉਸ ਇਲਾਕੇ ਵਿੱਚ ਮੇਰੇ ਪੁੱਤਰ ਰਾਜ ਕਰਨਗੇ।
ਜਸ ਪ੍ਰਤਾਪ ਵਧਾਏ ਬਿਲੰਦ,
ਤੁਹਾਡੇ ਖਾਲਸੇ ਦੇ ਅਧੀਨ ਹੋ ਕੇ ਰਾਜ ਕਰਨਗੇ, ਪੰਥ ਦੇ ਅਧੀਨ ਹੋ ਕੇ ਰਾਜ ਕਰਨਗੇ, ਔਰ ਤੁਹਾਡੇ ਪੰਥ ਦਾ ਸੁਜਸ ਤੇ ਪ੍ਰਤਾਪ ਵਧਾਉਣਗੇ।
ਸਿੰਧ ਮਹਾਨਦ ਬੈਤ ਚਨਾਓ,
ਆ ਜਿਹੜਾ ਸਿੰਧ ਦਾ ਇਲਾਕਾ ਹੈ ਜਿੱਥੇ ਚਨਾਹ ਦਰਿਆ ਵਗਦਾ ਹੈ, ਉਸ ਦਾ ਜਿਹੜਾ ਇਲਾਕਾ ਹੈ
ਰਾਵੀ ਸਤਦਰਵ ਲਗੋ ਪ੍ਰਭਾਓ,
ਇਹ ਰਾਵੀ ਦਰਿਆ ਜਿੱਥੇ ਵਹਿੰਦਾ, ਸਤਲੁਜ ਦਰਿਆ ਦਾ ਜਿੱਥੇ ਪ੍ਰਭਾਵ ਹੈ।
ਦੁਤੀਏ ਨੰਦਨ ਕੋ ਹੋਏ ਰਾਜ,
ਮੇਰੇ ਦੂਸਰੇ ਪੁੱਤਰ ਦਾ ਰਾਜ ਹੋਵੇਗਾ।
ਪਤਾ ਵਿਭੂਤ ਵਿਸਾਲ ਸਮਾਜ,
ਉਹਦਾ ਵੀ ਬੜੀ ਵਿਭੂਤੀ ਤੇ ਬੜਾ ਭਾਰੀ ਰਾਜ ਭਾਗ ਸਮਾਜ ਵਧੇਗਾ।
ਔਰ ਕਸ਼ਮੀਰ ਤੋਂ ਪੱਛਮ ਦਿਸ਼ ਕੋ,
ਕਸ਼ਮੀਰ ਦਾ ਇਲਾਕਾ ਤੇ ਪੱਛਮ ਦਿਸ਼ਾ ਦੇ ਜਿੰਨੇ ਦੇਸ਼ ਹਨ,
ਅਬ ਮੈਂ ਰਾਜ ਹੋਇਆ ਤਿਸ ਕੋ,
ਸਾਰਿਆਂ ਵਿਚ ਉਹਦਾ ਰਾਜ ਹੋਵੇਗਾ, ਉਹਦਾ ਤੇਜ ਹੋਵੇਗਾ।
ਵਰਨ ਆਲਮੀ ਕਰੇ ਉਚਾਰਾ,
ਇਸ ਪ੍ਰਕਾਰ ਨਾਲ ਆਲਮੀ ਵਰਨ ਜਿਹੜਾ ਹੈ ਉਹ ਕਹਾਵੇਗਾ।
ਇਮ ਕੈ ਗੁਰ ਕੇ ਸੰਗ ਸਿਦਾਰਾ,
ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਇਹਨੇ ਬਚਨ ਕੀਤੇ ਨੇ। ਜਿਹੜਾ ਰਵਾਲ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਤੁਰ ਪਏ ਤੇ ਇਹ ਵੀ ਨਾਲ ਨਾਲ ਚੱਲ ਪਿਆ।
ਸਰਦ ਧਾਰ ਬਿਨਤੀ ਕਹਿ ਐਸੇ, ਹੇ ਪ੍ਰਭੂ ਮੁਝ ਕੋ ਆ ਗਿਆ ਕੈਸੇ।
ਜਿਹੜਾ ਉਹ ਸ਼ਰਦ ਧਾਰ ਸੀ ਨਾ ਯਕਸ਼, ਉਹ ਫਿਰ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਕਹਿਣ ਲੱਗਾ ਸਤਿਗੁਰੂ ਜੀ ਮੇਰੇ ਲਈ ਕੀ ਆ ਗਿਆ, ਮੇਰੇ ਲਈ ਕੀ ਹੁਕਮ ਹੈ।
ਮਹਾਰਾਜ ਧਨਪਤ ਅਲਕੇਸ਼,
ਮਹਾਰਾਜ ਜੀ ਸਾਡਾ ਜਿਹੜਾ ਸਰਦਾਰ ਹੈ ਉਹ ਧਨਪਤ ਕਹਿੰਦੇ ਨੇ ਕੁਬੇਰ ਨੂੰ, ਜਿੰਨੇ ਯਕਸ਼ ਨੇ ਨਾ ਇਹਨਾਂ ਯਕਸ਼ਾਂ ਦਾ ਜਿਹੜਾ ਰਾਜਾ ਹੈ ਉਹ ਕੁਬੇਰ ਹੈ, ਜਿਹਨੂੰ ਧਨ ਦਾ ਦੇਵਤਾ ਮੰਨਿਆ ਜਾਂਦਾ। ਕਹਿੰਦਾ ਜੀ ਜਿਹੜਾ ਸਾਡਾ ਰਾਜਾ ਮਹਾਰਾਜਾ ਹੈ ਉਹ ਕੁਬੇਰ ਦੇਵਤਾ ਹੈ।
ਕੁਛ ਸੰਦੇਸ਼
ਮੈਨੂੰ ਤੁਹਾਡੇ ਕੋਲ ਭੇਜਿਆ ਤੇ ਕਿਰਪਾ ਕਰਕੇ ਆਪ ਜੀ ਕੋਈ ਸੁਨੇਹਾ ਦੇਣਾ, ਕੁਬੇਰ ਵਾਸਤੇ ਕੋਈ ਸੁਨੇਹਾ ਦੇਣਾ ਤਾਂ ਉਹ ਦਿਓ।
ਜਿਸ ਕੋ ਪਤਿਓ ਆਪ ਆਇਓ, ਜਿਮ ਪਾਖਿਓ ਤਿਮ ਆਨ ਸੁਣਾਇਓ।
ਜੀ ਉਹਦਾ ਭੇਜਿਆ ਹੋਇਆ ਮੈਂ ਤੁਹਾਡੇ ਕੋਲ ਆਇਆ ਹਾਂ, ਜਿਵੇਂ ਉਹਨੇ ਕਿਹਾ ਸੀ ਮੈਂ ਉਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿਚ ਆ ਕੇ ਬੇਨਤੀ ਕੀਤੀ ਹੈ।
ਤੁਮ ਜਿਮ ਕਹੋ ਸੁਨਾਵਨ ਕਰੋ,
ਤੁਸੀਂ ਜਿਵੇਂ ਕਹੋਗੇ ਮੈਂ ਉਸੇ ਤਰ੍ਹਾਂ ਜਾ ਕੇ ਉਹਨੂੰ ਜਵਾਬ ਦੇਵਾਂਗਾ।
ਅਕਲ ਜੱਚ ਰਾਵਲ ਅਨਸਰੋ,
ਸਾਡੇ ਜਿਤਨੇ ਯਕਸ਼ ਨੇ ਉਹ ਸਾਰੇ ਤੁਹਾਡੇ ਅਨੁਸਾਰ ਹੋ ਕੇ ਚੱਲਣਗੇ, ਮੈਂ ਕਹਿੰਦਾ ਹਾਂ।
ਨਾ ਤਾਂ ਮੈਂ ਗਮਨੋ ਸੰਗ ਤੁਮਾਰੇ, ਚੱਲ ਅਨੰਦਪੁਰ ਕਰੋ ਉਚਾਰੇ।
ਵੈਸੇ ਤਾਂ ਮੈਂ ਇਹ ਬੇਨਤੀ ਅਨੰਦਪੁਰ ਸਾਹਿਬ ਵਿਚ ਆਉਣਾ ਸੀ ਕਰਨ, ਪਰ ਤੁਸੀਂ ਸਬੱਬੀ ਇੱਥੇ ਆ ਗਏ ਹੋ ਤੇ ਮੈਂ ਇਹ ਬੇਨਤੀ ਇੱਥੇ ਆਪ ਜੀ ਨੂੰ ਕਰ ਦਿੱਤੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੇਨਤੀ ਇੱਥੇ ਨਹੀਂ ਸੁਣਨੀ ਤੇ ਮਹਾਰਾਜ ਮੈਂ ਤੁਹਾਡੇ ਨਾਲ ਅਨੰਦਪੁਰ ਸਾਹਿਬ ਜਾਣ ਨੂੰ ਤਿਆਰ ਹਾਂ, ਔਰ ਉੱਥੇ ਜਾ ਕੇ ਮੈਂ ਇਹ ਬੇਨਤੀ ਆਪ ਜੀ ਨੂੰ ਕਰਾਂਗਾ।
ਸੁਣ ਕੇ ਸ੍ਰੀ ਮੁਖ ਬਚਨੀ ਉਚਾਰੇ, ਸਰਦ ਧਾਰ ਅਬ ਹਟੋ ਪਿਛਾਰੇ।
ਮਹਾਰਾਜ ਜੀ ਸੁਣ ਕੇ ਉਸ ਵੇਲੇ ਬੋਲੇ, ਕਹਿੰਦੇ ਹੇ ਸ਼ਰਦ ਧਾਰ ਤੈਨੂੰ ਸਾਡੇ ਨਾਲ ਆਉਣ ਦੀ ਲੋੜ ਨਹੀਂ, ਤੂੰ ਹੁਣ ਇੱਥੋਂ ਵਾਪਸ ਚਲਾ ਜਾ, ਤੂੰ ਹੁਣ ਇੱਥੋਂ ਪਿੱਛੇ ਚਲਾ ਜਾ।
ਕਰੋ ਕੁਬੇਰ ਸੰਗ ਸੰਦੇ,
ਜਿਹੜਾ ਤੁਹਾਡਾ ਰਾਜਾ ਹੈ ਕੁਬੇਰ ਉਹਨੂੰ ਜਾ ਕੇ ਤੂੰ ਸਾਡਾ ਸੰਦੇਸ਼ ਕਰ ਦੇ, ਹੁਕਮ ਸੁਣਾ ਦੇ।
ਕਰ ਅਨੰਦਪੁਰ ਜੰਗ ਵਿਸ਼ੇਸ਼,
ਅਸੀਂ ਸ੍ਰੀ ਹੁਣ ਅਨੰਦਪੁਰ ਸਾਹਿਬ ਦਾ ਵਿਸ਼ੇਸ਼ ਜੰਗ ਲੜਨਾ। ਉਹਨੂੰ ਕਹਿ ਦਿਓ ਜਾ ਕੇ ਕੁਬੇਰ ਨੂੰ ਕਿ ਅਸੀਂ ਹੁਣ ਅਨੰਦਪੁਰ ਸਾਹਿਬ ਜਾਣਾ ਤੇ ਅਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਜੰਗ ਹੈ ਉਹ ਅਸੀਂ ਹੁਣ ਜਾ ਕੇ ਲੜਨਾ ਹੈ।
ਪੁਣ ਚਮਕੌਰ ਕਰੇ ਕਮਸਾਨਾ,
ਅਨੰਦਪੁਰ ਸਾਹਿਬ ਦਾ ਜੰਗ ਲੜ ਕੇ ਫਿਰ ਅਸੀਂ ਚਮਕੌਰ ਦਾ ਜੰਗ ਲੜਨਾ, ਫਿਰ ਅਸੀਂ ਚਮਕੌਰ ਦੇ ਜੰਗ ਦੇ ਵਿਚ ਲੜਨਾ ਹੈ।
ਹੋਰ ਮੁਕਤਸਰ ਕਰੇ ਅਰੀਹਾਨਾ,
ਚਮਕੌਰ ਦੇ ਜੰਗ ਤੋਂ ਬਾਅਦ ਅਸੀਂ ਜਿਹੜਾ ਅਖੀਰਲਾ ਜੰਗ ਲੜਨਾ ਉਹ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਹੈ। ਮੁਕਤਸਰ ਸਾਹਿਬ ਦਾ ਜੰਗ ਜਾ ਕੇ ਲੜਨਾ ਹੈ,
ਹਿੰਦੂ ਧਰਮ ਸਥਾਪਨ ਕਰਕੇ,
ਹਿੰਦੂ ਧਰਮ ਦੀ ਰਾਖੀ ਕਰਕੇ, ਮਲੇਛਾਂ ਦਾ ਨਾਸ ਕਰਕੇ,
ਤੁਰਕਨ ਕੇ ਪ੍ਰਾਣ ਨਿਹਰਕੇ,
ਬਹੁਤ ਸਾਰਿਆਂ ਮਲੇਛਾਂ ਦੇ ਤੁਰਕਾਂ ਦੇ ਪ੍ਰਾਣ ਕੱਢ ਕੇ, ਬਹੁਤਿਆਂ ਮਲੇਛਾਂ ਤੇ ਤੁਰਕਾਂ ਦਾ ਨਾਸ ਕਰਕੇ,
ਪੰਥ ਤੁਰਕੋ ਅਧਿਕ ਵਿਰੋਧ,
ਔਰ ਇਹ ਜਿਹੜੇ ਤੁਰਕਾਂ ਦਾ ਪੰਥ ਹੈ ਇਹਦਾ ਨਾਲ ਸਾਡੇ ਪੰਥ ਦਾ ਬੜਾ ਵਿਰੋਧ ਆਉਣ ਵਾਲੇ ਸਮੇਂ ਚ ਵੀ ਚੱਲਣਾ, ਸਾਡੇ ਜਾਣ ਤੋਂ ਬਾਅਦ ਵੀ ਸਾਡੇ ਪੰਥ ਨਾਲ ਇਹਨਾਂ ਤੁਰਕਾਂ ਦਾ ਬੜਾ ਵੱਡਾ ਭਾਰੀ ਵਿਰੋਧ ਰਹੇਗਾ।
ਕਰੋ ਖਪਾਵਨ ਨੀਕੇ ਸੋਧ,
ਔਰ ਸਹਿਜੇ ਸਹਿਜੇ ਇਹਨਾਂ ਨੂੰ ਖਪਾਉਣਾ, ਇਹਨਾਂ ਨੂੰ ਖਤਮ ਕਰਨਾ ਹੈ।
ਔਰੰਗਜ਼ੇਬ ਮੁਹੰਮਦੀ ਭਾਰੀ,
ਔਰੰਗਜ਼ੇਬ ਜਿਹੜਾ ਮੁਹੰਮਦੀ ਭਾਰੀ, ਮੁਹੰਮਦੀ ਫੌਜ ਲੈ ਕੇ ਬੜਾ ਭਾਰੀ ਹੋ ਰਿਹਾ ਹੈ।
ਇਸ ਵਿਨਾਸ਼ ਕੈ ਭਲੀ ਪ੍ਰਕਾਰੇ,
ਔਰੰਗਜ਼ੇਬ ਦਾ ਭਲੀ ਪ੍ਰਕਾਰ ਨਾਲ ਵਿਨਾਸ਼ ਕਰਕੇ, ਔਰੰਗੇ ਦਾ ਨਾਸ ਕਰਕੇ,
ਪੁਨਿਆਮ ਦੱਕਣ ਕੋ ਚੱਜ ਜੈ ਤਹਾਂ ਪਹੁੰਚ ਪਰ ਲੋਕ ਸਿਧੈ।
ਅਸੀਂ ਫਿਰ ਦੱਖਣ ਦਿਸ਼ਾ ਨੂੰ ਚਲੇ ਜਾਵਾਂਗੇ ਤੇ ਦੱਖਣ ਦਿਸ਼ਾ ਨੂੰ ਜਾ ਕੇ ਉਥੇ ਅਸੀਂ ਸੱਚਖੰਡ ਚਲੇ ਜਾਵਾਂਗੇ, ਉਥੋਂ ਅਸੀਂ ਬੈਕੁੰਠ ਧਾਮ ਨੂੰ ਸੱਚਖੰਡ ਨੂੰ ਚਲੇ ਜਾਵਾਂਗੇ।
ਹੁਣ ਰਵਾਲ ਸੰਕਯੋ ਗੁਸਾਏ,
ਮਹਾਰਾਜ ਜੀ ਫਿਰ ਰਵਾਲ ਖੜਾ ਸੀ ਲਾਗੇ, ਉਹਨੂੰ ਕਹਿਣ ਲੱਗੇ
ਅਬ ਵਿਰੋਧ ਤੁਮ ਦਿਓ ਮਿਟਾਏ।
ਮਹਾਰਾਜ ਜੀ ਕਹਿੰਦੇ ਹੇ ਰਵਾਲ, ਤੁਹਾਡਾ ਜਿਹੜਾ ਇਹਨਾਂ ਯਕਸ਼ਾਂ ਨਾਲ ਵਿਰੋਧ ਹੈ, ਦੁਸ਼ਮਣੀ ਹੈ, ਆਪਣੀ ਦੁਸ਼ਮਣੀ ਇਹ ਮਿਟਾ ਦਿਓ, ਇਹ ਦੁਸ਼ਮਣੀ ਹੁਣ ਤੁਸੀਂ ਆਪਣੀ ਖਤਮ ਕਰ ਦਿਓ।
ਕਿਰਮ ਕਾਲ ਕਰ ਚੁੱਕੇ ਲੜਾਈ,
ਬੜੇ ਲੰਮੇ ਸਮੇਂ ਤੱਕ ਲੜਾਈ ਕਰ ਚੁੱਕੇ ਹੋ, ਸੈਂਕੜੇ ਸਾਲ ਹੋ ਗਏ ਨੇ ਤੁਹਾਨੂੰ ਲੜਦਿਆਂ,
ਦੋਨੋ ਤਿਵੀ ਬਣ ਆਏ
ਤੇ ਹੁਣ ਤੁਹਾਨੂੰ ਲੜਾਈ ਕਰਨੀ ਨੀ ਬਣਾਉਂਦੀ ਦੋਨਾਂ ਨੂੰ, ਨਾ ਯਕਸ਼ਾਂ ਨੂੰ ਨਾ ਤੁਹਾਨੂੰ ਨਾਗਾਂ ਨੂੰ, ਹੁਣ ਤੁਸੀਂ ਆਪਣੀ ਲੜਾਈ ਖਤਮ ਕਰ ਦਿਓ।
ਸਮਾਂ ਪਾਏ ਨਿਜ ਲੀਜੈ ਰਾਜੋ ਭੋਗੋ ਐਸ਼ਵਰਜ ਰਾਜ ਸਮਾਜੋ,
ਸਮਾਂ ਪਾ ਕੇ ਤੈਨੂੰ ਤੇਰਾ ਰਾਜ ਪ੍ਰਾਪਤ ਹੋ ਜਾਏਗਾ, ਔਰ ਤੂੰ ਸਾਰੇ ਐਸ਼ਵਰਜ ਸਾਰੇ ਸਮਾਜ ਤੇ ਸੁਖ ਸਮਿਰਧੀ ਨੂੰ ਪ੍ਰਾਪਤ ਕਰੇਗਾ।
ਨਾਹਕ ਰਣ ਰਚ ਫਸੋ ਕਲੇਸ਼ੋ,
ਨਾਹਕ ਬਿਨਾਂ ਕਾਰਨ ਤੋਂ ਕਿਉਂ ਲੜਦੇ ਜੇ, ਕਿਉਂ ਜੰਗ ਕਰਕੇ ਕਲੇਸ਼ਾਂ ਵਿਚ ਫਸਦੇ ਹੋ।
ਇਸ ਦੋਨੋ ਤਜ ਦਵੈਸ਼ੇਸ਼ੋ,
ਤੁਸੀਂ ਆਪਣੇ ਦੋਨਾਂ ਪਾਸੇ ਦਾ ਜਿਹੜਾ ਰਿਸ ਹੈ, ਕ੍ਰੋਧ ਹੈ, ਕਲੇਸ਼ ਹੈ, ਇਹ ਸਦਾ ਵਾਸਤੇ ਮਿਟਾ ਦਿਓ।
ਇਵੇਂ ਸਰਦ ਤਾਰ ਸਮਝਾਇਓ, ਕੈਰੇਵਾਲ ਤੇ ਸੰਗ ਮਿਲਾਇਓ,
ਇਹੀ ਵਚਨ ਮਹਾਰਾਜ ਜੀ ਨੇ ਸਰਦ ਧਾਰ ਨੂੰ ਕਹੇ ਤੇ ਦੋਨਾਂ ਨੂੰ ਗੱਲ ਵੱਕੜੀ ਪਾ ਕੇ ਦੋਹਾਂ ਦੀ ਸੰਧੀ ਕਰਵਾ ਦਿੱਤੀ, ਆਖਿਆ ਦੋਵੇਂ ਗੱਲ ਵੱਕੜੀ ਪਾ ਕੇ ਮਿਲੋ, ਔਰ ਆਪਣੇ ਹਿਰਦੇ ਦੀ ਜਿਹੜੀ ਦੁਈ ਦਵੈਸ਼ ਹੈ, ਇਸ ਦੁਈ ਦਵੈਸ਼ ਨੂੰ ਸਦਾ ਵਾਸਤੇ ਤਿਆਗ ਦਿਓ, ਇਹ ਅੰਦਰ ਦਾ ਵੈਰ ਵਿਰੋਧ ਮਿਟਾ ਦਿਓ। ਏਦਾਂ ਸਤਿਗੁਰੂ ਜੀ ਨੇ ਇਹਨਾਂ ਨਾਗਾਂ ਦਾ ਤੇ ਜੱਛਾਂ ਦਾ, ਯਾਨੀ ਕਿ ਰਵਾਲ ਦਾ ਔਰ ਸਰਦ ਧਾਰ ਦਾ ਜਿਹੜਾ ਆਪਸੀ ਵਿਲਾਪ ਕਰਾਇਆ, ਇਹਨਾਂ ਦੀ ਸੰਧੀ ਕਰਾ ਕੇ ਇਹਨਾਂ ਦੀ ਲੜਾਈ ਖਤਮ ਕੀਤੀ।
ਕਹੋ ਕੁਬੇਰ ਸੰਗ ਸਮਝਾਏ,
ਮਹਾਰਾਜ ਜੀ ਨੇ ਸਰਦ ਧਾਰ ਨੂੰ ਕਿਹਾ ਕਿ ਜਾ ਕੇ ਕੁਬੇਰ ਨੂੰ ਵੀ ਸਾਡੀ ਇਹ ਗੱਲ ਸਮਝਾ ਦਿਓ ਜੀ।
ਨਾਗਨ ਸਾਥ ਵਿਰੋਧ ਮਿਟਾਏ,
ਉਹ ਜਿਹੜਾ ਇਹਨਾਂ ਨਾਗਾਂ ਨਾਲ ਵਿਰੋਧ ਰੱਖਦਾ, ਉਹ ਵਿਰੋਧ ਖਤਮ ਕਰ ਦੇ, ਕਿਉਂਕਿ ਕੁਬੇਰ ਇਹਨਾਂ ਦਾ ਰਾਜਾ ਸੀ ਨਾ ਜਕਸ਼ਾਂ ਦਾ, ਤੇ ਜਿਹੜਾ ਨਾਗ ਸੀ ਨਾਗਾਂ ਦਾ ਰਾਜਾ ਰਵਾਲ ਸੀ, ਕਹਿੰਦਾ ਜਾ ਕੇ ਤੁਸੀਂ ਆਪਣੇ ਰਾਜੇ ਕੁਬੇਰ ਨੂੰ ਵੀ ਕਹਿ ਦਿਆ ਜੇ ਕਿ ਉਹ ਇਹਨਾਂ ਦੇ ਨਾਲ ਜਿਹੜੀ ਵਿਰੋਧ ਬਿਰਤੀ ਰੱਖਦਾ ਦੁਸ਼ਮਣੀ ਦੀ, ਉਹ ਖਤਮ ਕਰ ਦੇਵੇ।
ਅਮਰੇ ਕਹੇ ਸੰਦ ਕਰ ਲੀਜੈ,
ਸਾਡੇ ਕਹਿਣ ਨਾਲ ਉਹ ਸੰਧੀ ਕਰ ਲਵੇ, ਕਿਉਂਕਿ ਇਹ ਸਾਡਾ ਹੁਕਮ ਹੈ, ਸਾਡਾ ਹੁਕਮ ਮੰਨ ਕੇ ਸੰਧੀ ਕਰ ਲਵੇ।
ਨਾਹਕ ਸੰਗਰ ਨਾ ਕਰੀ ਜੈ,
ਨਾਹਕ ਬਿਨਾਂ ਕਾਰਨ ਤੋਂ ਤੁਸੀਂ ਹੁਣ ਸੰਗਰ ਨਾ ਕਰੋ, ਲੜਾਈ ਨਾ ਕਰੋ।
ਸੁਣ ਰੇ ਵਾਲ ਪੁਨ ਉਚਰਨ ਕੀਨ, ਮੈਂ ਤੁਮਰੇ ਬਚ ਸਿਰ ਤਰ ਲੀਨ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਰਵਾਲ ਨੇ ਆਖਿਆ ਮਹਾਰਾਜ ਸੱਤ ਬਚਨ, ਮੈਂ ਅੱਜ ਤੋਂ ਬਾਅਦ ਇਹਨਾਂ ਨਾਲ ਨਹੀਂ ਲੜਾਂਗਾ, ਤੁਹਾਡੇ ਬਚਨ ਮੈਂ ਸੱਤ ਬਚਨ ਕਰਕੇ ਸੀਸ ਤੇ ਪ੍ਰਵਾਨ ਕਰਦਾ, ਅੱਜ ਤੋਂ ਬਾਅਦ ਮੈਂ ਇਹਨਾਂ ਨਾਲ ਲੜਾਈ ਨਹੀਂ ਕਰਾਂਗਾ।
ਪ੍ਰਥਮ ਬਖੇਰਾ ਮੈਂ ਨਾ ਕਰੋ, ਜੱਜ ਹੰਕਾਰੇ ਤੋਂ ਨਾ ਕਰੋ।
ਮਹਾਰਾਜ ਪਹਿਲ ਮੇਰੇ ਵੱਲੋਂ ਨਹੀਂ ਹੋਵੇਗੀ, ਲੜਾਈ ਪਹਿਲਾਂ ਮੈਂ ਨਹੀਂ ਕਰਾਂਗਾ, ਪਰ ਜੇ ਜੱਛਾਂ ਨੇ ਪਹਿਲ ਕੀਤੀ ਤੇ ਫਿਰ ਮਹਾਰਾਜ ਜੀ ਮੈਂ ਟਲਾਂਗਾ ਨਹੀਂ, ਵੀ ਇਹ ਵੀ ਮੇਰੀ ਬੇਨਤੀ, ਕਿਉਂਕਿ ਜੇ ਸਿਰੇ ਚੜਨਗੇ ਫਿਰ ਅੱਗੋਂ ਮੈਂ ਵੀ ਨਹੀਂ ਟਲਣਾ ਮਹਾਰਾਜ ਜੀ, ਫਿਰ ਮੈਂ ਵੀ ਅੱਗੋਂ ਟਾਲਾ ਨਹੀਂ ਕਰਨਾ।
ਸ੍ਰੀ ਮੁਖ ਕਹਿਓ ਹਮਾਰੋ ਬੈਨ,
ਸੁਣ ਕੇ ਕਲਗੀਧਰ ਜੀ ਬੋਲੇ, ਕਹਿੰਦੇ ਰਵਾਲ ਜਿਹੜੇ ਸਾਡੇ ਬਚਨ ਹਨ,
ਜਿਹੜੇ ਕੁਬੇਰ ਮਾਨੈ ਚਿਤ ਚੈਨ,
ਜਿਹੜਾ ਇਹਨਾਂ ਯਕਸ਼ਾਂ ਦਾ ਰਾਜ ਹੈ ਨਾ ਕੁਬੇਰ, ਮਹਾਰਾਜ ਜੀ ਕਹਿੰਦੇ ਉਹ ਸਾਡੇ ਬਚਨਾਂ ਨੂੰ ਸਤ ਕਰਕੇ ਮੰਨੇਗਾ, ਜਿਵੇਂ ਤੂੰ ਮੰਨੇ ਨੇ ਨਾ, ਏਦਾਂ ਉਹ ਵੀ ਕੁਬੇਰ ਵੀ ਸਾਡੇ ਬਚਨ ਸਤ ਕਰਕੇ ਮੰਨੇਗਾ ਚਿਤ ਚ ਸ਼ਾਂਤੀ ਦੇ ਨਾਲ।
ਜਿਮ ਤੂੰ ਕਹੀ ਅਮਾਰੀ ਮਾਨੈ, ਤੁਝ ਤੇ ਦਸ ਗੁਣ ਸੋ ਮਨ ਮਾਨੈ,
ਜਿਵੇਂ ਤੂੰ ਸਾਡਾ ਕਿਹਾ ਮੰਨਿਆ, ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਉਹ ਕੁਬੇਰ ਸਾਡੀ ਮੰਨਦਾ, ਜਿੰਨਾ ਤੂੰ ਸਾਡਾ ਕਿਹਾ ਮੰਨਿਆ ਨਾ ਸਤ ਕਰਕੇ, ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਮੰਨਣਾ ਉਹਦੇ ਅੰਦਰ ਹੈ ਸਾਡਾ ਬਚਨ, ਉਹ ਸਾਡਾ ਬਚਨ ਤੇਰੇ ਨਾਲੋਂ ਦਸ ਗੁਣਾ ਜ਼ਿਆਦਾ ਮੰਨੇਗਾ।
ਇਮ ਕਹਿ ਦੋਨੋਂ ਸੰਗ ਮਿਲਾਏ,
ਇੱਦਾਂ ਕਹਿ ਕੇ ਮਹਾਰਾਜ ਜੀ ਨੇ ਜਿਹੜੇ ਨਾਗਾਂ ਤੇ ਜੱਛਾਂ ਦਾ ਕਈ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਵਿਰੋਧ ਸੀ, ਦੁਸ਼ਮਣੀ ਸੀ, ਇਹ ਦੁਸ਼ਮਣੀ ਮਹਾਰਾਜ ਜੀ ਨੇ ਇਹਨਾਂ ਦੀ ਖਤਮ ਕਰਵਾ ਕੇ ਇਹਨਾਂ ਦੀ ਸੰਧੀ ਕਰਵਾਈ ਹੈ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਤੇ ਜਿਹੜਾ ਰਵਾਲ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਬੜੇ ਖੁਸ਼ ਹੋਇਆ,
ਹੱਥ ਜੋੜ ਕਰ ਗਾਤ ਸੁਣਾਏ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਸਾਰੀ ਗਾਥਾ ਇਹਨੇ ਸੁਣਾਈ।
ਇੱਕ ਸੰਮਤ ਅਬਦਾ ਤੁਮ ਪਾਏ,
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਆਉਣ ਵਾਲੇ ਸਮੇਂ ਚ ਤਕਰੀਬਨ ਇੱਕ ਸਾਲ ਭਰ ਦਾ ਸਮਾਂ ਤੁਹਾਡੇ ਤੇ ਬੜਾ ਆਪਦਾ ਦਾ ਰਹਿਣਾ ਹੈ, ਕਿਉਂਕਿ ਇਹ ਵੀ ਦੇਵਤਾ ਹੀ ਸੀ ਨਾ, ਰਵਾਲ ਵੀ ਨਾਗ ਜਾਤੀ ਦਾ ਸੀ। ਕਹਿੰਦਾ ਆਪਦਾ ਦਾ ਇੱਕ ਸਾਲ ਦਾ ਸਮਾਂ ਰਹਿਣਾ ਹੈ।
ਅਨਕ ਬਿਦਨ ਕੇ ਉੱਠੇ ਕਲੇਸ਼,
ਬੜੇ ਕਲੇਸ਼ ਉੱਠਣੇ ਨੇ, ਅਨੰਦਪੁਰ ਸਾਹਿਬ ਦਾ ਜੰਗ ਹੋਣਾ ਜਿਵੇਂ ਤੁਸੀਂ ਪਹਿਲਾਂ ਦੱਸਿਆ, ਚਮਕੌਰ ਦਾ ਜੰਗ ਹੋਣਾ, ਮੁਕਤਸਰ ਸਾਹਿਬ ਦਾ ਜੰਗ ਹੋਣਾ, ਇਹ ਸਾਲ ਭਰ ਦੇ ਸਮੇਂ ਵਿਚ ਇਹ ਸਾਰੇ ਜੰਗ ਹੋਣੇ ਹਨ।
ਤੁਮਕੋ ਪਰੈ ਵਿਸ਼ੇਸ਼,
ਮਹਾਰਾਜ ਜੀ ਏਡਾ ਔਖਾ ਸਮਾਂ ਜਿਹੜਾ ਹੈ ਆਪ ਜੀ ਤੇ ਆਉਣਾ ਹੈ।
ਤਬ ਮੈਂ ਮਿਲੋ ਆਏ ਇੱਕ ਬਾਰੇ, ਜਿਸ ਕੋ ਕਾਰਨ ਕਰੋ ਉਚਾਰੇ।
ਮਹਾਰਾਜ ਜੀ ਉਸ ਵਕਤ ਵੀ ਜਦੋਂ ਕਿਤੇ ਆਪ ਜੀ ਨੂੰ ਲੋੜ ਪਵੇਗੀ ਮੈਂ ਆਪ ਜੀ ਨੂੰ ਆ ਕੇ ਮਿਲਾਂਗਾ, ਆਪ ਜੀ ਦੇ ਚਰਣਾ ਵਿਚ ਆ ਕੇ ਹਾਜ਼ਰ ਹੋਵਾਂਗਾ।
ਗਾਇਤਰੀ ਸਭ ਬੇਦਨ ਮਾਤਾ,
ਮਹਾਰਾਜ ਜੀ ਜਿਹੜਾ ਗਾਇਤਰੀ ਮੰਤਰ ਹੈ, ਹਿੰਦੂ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਗਾਇਤਰੀ ਮੰਤਰ ਹੈ ਇਹ ਸਾਰੇ ਵੇਦਾਂ ਦੀ ਮਾਂ ਹੈ। ਗਾਇਤਰੀ ਮੰਤਰ ਨੂੰ ਹਿੰਦੂ ਬੜਾ ਪਵਿੱਤਰ ਮੰਨਦੇ ਨੇ, ਔਰ ਇਹ ਗਾਇਤਰੀ ਮੰਤਰ ਜਿਹੜਾ ਹੈ ਇਹ ਸਾਰੇ ਵੇਦਾਂ ਦੀ ਮਾਂ ਮੰਨੀ ਹੈ।
ਜਿਸ ਕੇ ਹਿਰਦੇ ਕੋ ਪੁਭਾਤਾ,
ਕਹਿੰਦੇ ਗਾਇਤਰੀ ਜਿਹੜਾ ਮੰਤਰ ਹੈ ਇਹਦੇ ਮਨ ਦੇ ਵਿਚ ਜਿਹੜੀ ਗਾਇਤਰੀ ਹੈ, ਜਿਹਦੇ ਬਾਰੇ ਗੁਰਬਾਣੀ ਵਿਚ ਵੀ ਮਹਾਰਾਜ ਜੀ ਨੇ ਬਚਨ ਲਿਖੇ ਨੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਸੀ, ਲੇਕਰ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਸੀ। ਇਹ ਗਾਇਤਰੀ ਵੀ ਗਊ ਰੂਪ ਕਰਕੇ ਕਹਿੰਦੇ ਆਈ ਸੀ ਇੱਕ ਵਾਰੀ, ਤੇ ਇਹਨੂੰ ਵੀ ਸਰਾਪ ਹੋਇਆ ਸੀ, ਤੇ ਇਹ ਗਾਇਤਰੀ ਜਿਹੜੀ ਹੈ ਇਹ ਗੁਰੂ ਘਰ ਦੇ ਨਾਲ ਖਾਲਸੇ ਦੇ ਨਾਲ ਵੀ ਥੋੜਾ ਜਿਹਾ ਵਿਰੋਧ ਰੱਖਦੀ ਹੈ।
ਮੇਰੋ ਕਰਿਓ ਗੁਰੂ ਅਪਮਾਨਾ, ਅੰਗੀਕਾਰ ਕਰਨ ਨੈ ਠਾਨਾ।
ਇਹ ਵਿਰੋਧ ਕਿਉਂ ਰੱਖਦੀ ਹੈ ਉਹ ਦੱਸ ਰਿਹਾ ਰਵਾਲ, ਕਹਿੰਦਾ ਇਹ ਗਾਇਤਰੀ ਗੁਰੂ ਖਾਲਸੇ ਨਾਲ ਵਿਰੋਧ ਇਸ ਕਰਕੇ ਰੱਖਦੀ ਹੈ, ਇਹ ਕਹਿੰਦੀ ਆ ਵੀ ਗੁਰੂ ਜੀ ਨੇ ਮੈਨੂੰ ਅੰਗੀਕਾਰ ਨਹੀਂ ਕੀਤਾ, ਗੁਰੂ ਜੀ ਨੇ ਆਪਣਾ ਪੰਥ ਸਾਜਿਆ ਤੇ ਆਪਣੇ ਪੰਥ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਗਾਇਤਰੀ ਜਪਿਆ ਕਰੋ, ਆਪਣੇ ਪੰਥ ਨੂੰ ਕਿਹਾ ਤੁਸੀਂ ਅਕਾਲ ਦਾ ਜਾਪ ਜਪਿਆ ਕਰੋ, ਵਾਹਿਗੁਰੂ ਦਾ ਜਾਪ ਜਪਿਆ ਕਰੋ, ਮੇਰਾ ਜਾਪ ਨਹੀਂ ਜਪਾਇਆ, ਮੇਰੇ ਜਾਪ ਨੂੰ ਜਪਣ ਵਾਸਤੇ ਨਹੀਂ ਕਿਹਾ, ਔਰ ਇਸ ਤਰ੍ਹਾਂ ਪੰਥ ਦੀ ਸਾਜਣਾ ਕੀਤੀ ਔਰ ਪੰਥ ਨੂੰ ਮੇਰੇ ਜਾਪ ਵਾਸਤੇ ਨਹੀਂ ਕਿਹਾ।
ਨਹੀਂ ਪੰਥ ਮੈਂ ਦੀਏ ਉਪਦੇਸ਼,
ਔਰ ਮੈਨੂੰ ਅੰਗੀਕਾਰ ਨਹੀਂ ਕੀਤਾ, ਔਰ ਆਪਣੇ ਪੰਥ ਨੂੰ ਵੀ ਮੇਰੇ ਪ੍ਰਤੀ ਜਿਹੜਾ ਮੇਰਾ ਉਪਦੇਸ਼ ਹੈ ਉਹ ਨਹੀਂ ਦਿੱਤਾ।
ਵਿਸਾਰੇ ਹਿਰਦੈ ਸ਼ੇਸ਼,
ਔਰ ਇਹ ਕਹਿੰਦੀ ਆ ਗੁਰੂ ਜੀ ਨੇ ਮੈਨੂੰ ਵਿਸਾਰ ਦਿੱਤਾ ਹੈ, ਗੁਰੂ ਸਾਹਿਬ ਜੀ ਤਾਂ ਸਾਡੀ ਜਿਹੜੀ ਹਿੰਦੂ ਧਰਮ ਹੈ ਉਹਦੀ ਰਾਖੀ ਵਾਸਤੇ ਆਏ ਨੇ, ਤੇ ਉਹਨਾਂ ਨੇ ਮੈਨੂੰ ਹੀ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਹੈ।
ਸਰਬ ਮਰਿਆਦ ਸਥਾਪਨ ਕੀਨ,
ਉਹਨਾਂ ਨੇ ਹੋਰ ਮਰਿਆਦਾ ਜਿਹੜੀ ਆ ਆਪਣੇ ਪੰਥ ਦੀ ਥਾਪ ਦਿੱਤੀ ਹੈ।
ਹਿੰਦੂ
ਨਿਰਾਲੀ ਮਰਿਆਦਾ ਜਿਹੜੀ ਆ ਖਾਲਸੇ ਪੰਥ ਦੀ, ਜਿਹੜੀ ਕਿਸੇ ਨਾਲ ਨਹੀਂ ਰਲਦੀ ਮਿਲਦੀ ਜੁਲਦੀ, ਉਹ ਮਰਿਆਦਾ ਪੰਥ ਦੀ ਥਾਪ ਦਿੱਤੀ ਹੈ।
ਹਿੰਦੂ ਧਰਮ ਧਰ ਰੱਖਿਓ ਪ੍ਰਵੀਨ,
ਔਰ ਹਿੰਦੂ ਧਰਮ ਦੀ ਵੀ ਰਾਖੀ ਕੀਤੀ ਹੈ, ਪਰ ਆਪਣਾ ਖਾਲਸਾ ਜਿਹੜਾ ਹੈ ਉਹ ਹਿੰਦੂ ਧਰਮਾਂ ਨਾਲੋਂ ਨਿਰਾਲਾ ਸਾਜਿਆ, ਉਹ ਵਿਚ ਨੀ ਮਿਕਸ ਕੀਤਾ, ਵਿਚ ਮਿਲ ਗੋਭਾ ਨੀ ਕੀਤੀ। ਆਪਣਾ ਪੰਥ ਜਿਹੜਾ ਹੈ ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲਾ ਤੇ ਵੱਖਰਾ ਸਾਜਿਆ ਹੈ।
ਇਕ ਮੋਏ ਕੋ ਹਿਰਦੇ ਵਿਸਾਰਾ,
ਇਕ ਮੈਨੂੰ ਆਪਣੇ ਹਿਰਦੇ ਚੋਂ ਵਿਸਾਰ ਦਿੱਤਾ ਗੁਰੂ ਜੀ ਨੇ,
ਯਾ ਤੇਰਿਸ ਕਰਬਾ ਕੋ ਚਾਰਾ,
ਇਸ ਕਰਕੇ ਮੇਰੇ ਮਨ ਵਿਚ ਗੁਰੂ ਪੰਥ ਪ੍ਰਤੀ ਗੁੱਸਾ ਵੀ ਹੈ।
ਭੋਗੋ ਬਿਰਤਾ ਸੰਮਤ ਇਕ,
ਮੇਰੇ ਮਨ ਵਿਚ ਵੱਡਾ ਭਾਰੀ ਰੋਸ ਹੈ। ਰਵਾਲ ਕਹਿੰਦਾ ਜੀ ਗਾਇਤਰੀ ਮੰਤਰ ਨੇ ਮੈਨੂੰ ਇਸ ਤਰ੍ਹਾਂ ਇਹ ਗੱਲ ਕਹੀ ਹੈ ਜਿਹੜੀ ਗਾਇਤਰੀ ਮਾਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ, ਕਹਿੰਦਾ ਸਤਿਗੁਰੂ ਜੀ ਇੱਕ ਸਾਲ ਦਾ ਆਪ ਜੀ ਦੇ ਸਮਾਂ ਜਿਹੜਾ ਹੈ, ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਚਮਕੌਰ ਦਾ ਜੰਗ ਹੋਣਾ, ਮੁਕਤਸਰ ਸਾਹਿਬ ਦਾ ਜੰਗ ਹੋਣਾ,
ਇਹ ਕਾਰਨ ਹੈ ਜਲਦ ਵਿਵੇਕ।
ਮਹਾਰਾਜ ਜੀ ਇਸ ਤਰ੍ਹਾਂ ਇੱਦਾਂ ਦੇ ਬੜੇ ਭਾਰੀ ਔਖੇ ਸਮੇਂ ਆਉਣ ਵਾਲੇ ਸਮੇਂ ਵਿਚ ਆਉਣੇ ਹਨ।
ਪਾਹੁਲ ਦੇਈ ਪੰਥੀ ਉਪਜਾਏ, ਆਪ ਲਈ ਪਾਹੁਲ ਰਖਾਏ।
ਤੁਸੀਂ ਪਾਹਲ ਦੇ ਕੇ ਖੰਡੇ ਦੀ ਪੰਥ ਉਪਜਾਇਆ, ਔਰ ਮੁੜ ਕੇ ਪੰਥ ਦੀ ਸਾਜਣਾ ਕਰਕੇ ਆਪ ਉਹਨਾਂ ਕੋਲੋਂ ਹੱਥ ਜੋੜ ਕੇ ਪਾਹੁਲ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਹੋ।
ਮੇਰੇ ਬਿਨਾਂ ਕੀਨ ਸਭ ਕਾਰਾ,
ਗਾਇਤਰੀ ਕਹਿੰਦੀ ਹੈ ਵੀ ਮੇਰੇ ਤੋਂ ਬਿਨਾਂ ਸਤਿਗੁਰੂ ਜੀ ਨੇ ਸਾਰੇ ਕੰਮ ਕੀਤੇ ਨੇ, ਮੈਨੂੰ ਨੀ ਯਾਦ ਕੀਤਾ।
ਯਾ ਵਿਰੋਧ ਕਰ ਕੋ ਪੁਚਾਰਾ,
ਇਸ ਕਰਕੇ ਜਿਹੜੀ ਗਾਇਤਰੀ ਆ ਉਹਦੇ ਮਨ ਦੇ ਵਿਚ ਰੋਸ ਹੈ, ਆਪ ਜੀ ਦੇ ਨਾਲੋਂ ਨਾਰਾਜ਼ ਹੋ ਰਹੀ ਹੈ।
ਯਾ ਤੇ ਤੁਮ ਸੁਚੇਤ ਨਿਤ ਰਹੀ ਹੈ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀ ਧਰ ਜੀ ਤੁਸੀਂ ਆਉਣ ਵਾਲੇ ਸਮੇਂ ਚ ਜਿਹੜਾ ਸਮਾਂ ਆ ਰਿਹਾ ਉਹਦੇ ਵਿਚ ਸੁਚੇਤ ਰਹਿਣਾ।
ਸਮੇਂ ਸਮੇਂ ਮੈਂ ਪਹੁੰਚ ਮਿਲੇ ਓ
ਮਹਾਰਾਜ, ਸਮੇਂ ਸਮੇਂ ਜਦੋਂ ਲੋੜ ਪਵੇਗੀ ਮੈਂ ਆਪ ਜੀ ਦੇ ਦਰਸ਼ਨ ਕਰਨ ਲਈ ਆਵਾਂਗਾ।
ਮੇਰੇ ਬਾਤ ਸੁਣੋ ਉਚਰੇ ਓ,
ਤੁਹਾਡੇ ਬਚਨ ਸੁਣਾਗਾ, ਔਰ ਜੋ ਆਪ ਜੀ ਦੇ ਬਚਨ ਹੋਣਗੇ ਉਹਨਾਂ ਬਚਨਾਂ ਦੀ ਮੈਂ ਪਾਲਣਾ ਕਰਾਂਗਾ।
ਇਸ ਪ੍ਰਕਾਰ ਕਰਕੇ ਸੰਵਾਦਾ,
ਇਹਦਾ ਇਹਨੇ ਕਲਗੀਧਰ ਜੀ ਦੇ ਨਾਲ ਸਾਰੇ ਬਚਨ ਬਿਲਾਸ ਕੀਤੇ ਹਨ ਰਵਾਲ ਨੇ,
ਦੋਨੋ ਹਟੇਰੇ ਦੇ ਐਲਾਦਾ।
ਔਰ ਸਤਿਗੁਰੂ ਜੀ ਦੇ ਬਚਨ ਬਿਲਾਸ ਸੁਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਸੀ ਸੰਧੀ ਕਰਕੇ ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੋਏ ਨੇ।
ਪਦ ਅਰਬਿੰਦ ਵੰਦਨਾ ਕਰਕੇ ਗਏ ਆਪਣੇ ਥਾਨ ਸਿਦਰ ਕੇ,
ਮਹਾਰਾਜ ਜੀ ਕਹਿੰਦੇ ਅਸੀਂ ਗਾਇਤਰੀ ਮੰਤਰ ਤੋਂ ਕੀ ਲੈਣਾ, ਜਿਹੜਾ ਆਪ ਹੀ ਜਿਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਵੀ ਲੈ ਕੇ ਜੱਟ ਦੇ ਕਹਿੰਦੇ ਲੱਤ ਦੇ ਉੱਤੇ ਡਾਂਗ ਮਾਰੀ ਤੇ ਲੰਗੜੀ ਕਰ ਦਿੱਤੀ, ਜਿਹੜੀ ਗਾਇਤਰੀ ਆਪ ਲੰਗੜੀ ਹੋਈ ਫਿਰਦੀ ਹੈ ਉਹ ਅਸੀਂ ਆਪਣੇ ਪੰਥ ਨੂੰ ਕਾਹਨੂੰ ਦੇਣੀ ਸੀ, ਅਸੀਂ ਤਾਂ ਆਪਣੇ ਪੰਥ ਨੂੰ ਸਾਰਿਆਂ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਮੰਤਰ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ ਹੈ, ਜਿਸ ਗੁਰਮੰਤਰ ਦਾ ਜਾਪ ਜਪ ਕੇ ਮੇਰਾ ਖਾਲਸਾ ਮੋਕਸ਼ ਨੂੰ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋਵੇਗਾ।
ਸਰਦ ਧਾਰ ਜਸਲਕਾ ਪੁਰੇ,
ਔਰ ਉਹ ਜਿਹੜੇ ਦੋਵੇਂ ਸਨ ਰਵਾਲ ਅਤੇ ਸਰਦ ਧਾਰ, ਇਹ ਸਤਿਗੁਰਾਂ ਦੇ ਕੋਲੋਂ ਵਿਦਾ ਹੋਏ ਤੇ ਜਿਹੜਾ ਸ਼ਰਦ ਧਾਰ ਸੀ ਉਹ ਕੁਬੇਰਪੁਰੀ ਜਿੱਥੇ ਕੁਬੇਰ ਰਹਿੰਦਾ ਸੀ ਯਕਸ਼ਾਂ ਦਾ ਰਾਜਾ, ਉਹਦੇ ਕੋਲ ਚੱਲ ਕੇ ਗਿਆ।
ਮਿਲ ਕੁਬੇਰ ਕੋ ਸਭ ਸੁਧ ਕਰੇ,
ਔਰ ਜਾ ਕੇ ਕੁਬੇਰ ਨਾਲ ਮਿਲ ਕੇ ਉਹਨੇ ਸਾਰੀ ਖਬਰ ਜਿਵੇਂ ਗੁਰੂ ਸਾਹਿਬ ਨੂੰ ਮਿਲਿਆ ਨਾਗਾ ਨਾਲ, ਜਿਵੇਂ ਇਹਨਾਂ ਦੀ ਸੰਧੀ ਗੁਰੂ ਸਾਹਿਬ ਨੇ ਰਵਾਲ ਨਾਲ ਕਰਾਈ ਹੈ, ਉਹ ਜਾ ਕੇ ਸਾਰੀਆਂ ਗੱਲਾਂ ਇਹਨੇ ਕੁਬੇਰ ਰਾਜੇ ਨੂੰ ਦੱਸੀਆਂ ਨੇ।
ਸਤਿਗੁਰ ਕੋ ਸੰਦੇਸ਼ ਸੁਣਾਏ, ਸੁਨ ਧਨ ਪਤੀ ਮਨ ਮਹਿਰ ਕਾਏ,
ਮਹਾਰਾਜ ਜੀ ਦਾ ਸੁਨੇਹਾ ਜਾ ਕੇ ਸੁਣਾਇਆ ਇਹਨੂੰ ਕੁਬੇਰ ਨੂੰ, ਆਖਿਆ ਹੇ ਕੁਬੇਰ ਤੂੰ ਅੱਜ ਤੋਂ ਬਾਅਦ ਮੁੜ ਕੇ ਕਦੇ ਉਹਨਾਂ ਨਾਲ ਲੜਾਈ ਨਹੀਂ ਕਰਨੀ ਜਿੰਨੇ ਰਵਾਲ ਆਦਿਕ ਨਾਗ ਨੇ, ਕਿਉਂਕਿ ਇਹ ਕਲਗੀਧਰ ਦਾ ਹੁਕਮ ਹੈ। ਮਹਾਰਾਜ ਜੀ ਦਾ ਹੁਕਮ ਸੁਣ ਕੇ ਕੁਬੇਰ ਨੇ ਸੀਸ ਨਿਵਾਇਆ, ਧਨ ਦਾ ਦੇਵਤਾ ਹੈ, ਗੁਰੂ ਚਰਨਾਂ ਅੱਗੇ ਝੁਕਦਾ ਹੈ, ਨਮਸਕਾਰ ਕੀਤੀ, ਕਹਿੰਦਾ ਮੈਂ ਸਤਿਗੁਰਾਂ ਤੋਂ ਬਲਿਹਾਰ ਜਿਨ੍ਹਾਂ ਨੇ ਮੇਰੇ ਲਈ ਸੁਨੇਹਾ ਭੇਜਿਆ ਹੈ। ਇਹ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਵੈਰ ਭਾਵ ਨਾਗਨ ਸੰਗ ਛੋਰਾ,
ਜਿਹੜਾ ਨਾਗਾਂ ਦੇ ਨਾਲ ਇਹਨਾਂ ਦਾ ਵੈਰ ਭਾਵ ਸੀ, ਉਹ ਵੈਰ ਭਾਵ ਇਹਨਾਂ ਨੇ ਛੱਡ ਦਿੱਤਾ।
ਮਿਲੇ ਮੇਲ ਹਿਤ ਕਰ ਜੁਗ ਓਰਾ,
ਦੋਹਾਂ ਪਾਸਿਓ ਇਹਨਾਂ ਦਾ ਭਾਰੀ ਮੇਲ ਹੋਇਆ, ਮਿਲਾਪ ਹੋਇਆ।
ਇਸ ਪ੍ਰਕਾਰ ਤੈ ਭਇਓ ਪ੍ਰਸੰਗ,
ਗੁਰੂ ਖਾਲਸਾ ਜੀ ਇਹ ਸਾਰਾ ਪ੍ਰਸੰਗ, ਜਿਹੜਾ ਮਾਲਵੀ ਪਰਬਤ ਹੈ ਜਿੱਥੇ ਕਲਗੀਧਰ ਜੀ ਗਏ ਸਨ, ਉੱਥੇ ਸਾਰਾ ਪ੍ਰਸੰਗ ਹੋਇਆ।
ਸਤਿਗੁਰ ਪੰਜ ਸਿੰਘ ਲੈ ਸੰਗ,
ਸਤਿਗੁਰੂ ਜੀ ਪੰਜ ਸਿੰਘ ਸਨ ਨਾਲ, ਭਾਈ ਦਇਆ ਸਿੰਘ, ਭਾਈ ਉਦੇ ਸਿੰਘ, ਆਲਮ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਇਹਨਾਂ ਪੰਜਾਂ ਸਿੰਘਾਂ ਨੂੰ ਸਤਿਗੁਰੂ ਜੀ ਨੇ ਵਾਪਸ ਨਾਲ ਲਿਆ ਹੈ।
ਪਰਬਤ ਪਰਤੇ ਉਤਰਤ ਪਏ,
ਔਰ ਪਹਾੜ ਮਾਲਵੀ ਤੋਂ ਸਤਿਗੁਰੂ ਜੀ ਥੱਲੇ ਉਤਰੇ ਹਨ।
ਔਰ ਆਪਣੇ ਆਮਨ ਕਏ,
ਸਤਿਗੁਰੂ ਜੀ ਆਪਣੇ ਡੇਰੇ ਤੇ ਜਿੱਥੇ ਮਹਾਰਾਜ ਜੀ ਦਾ ਨਿਵਾਸ ਹੈ, ਕਲਗੀਧਰ ਜੀ ਆਪਣੇ ਨਿਵਾਸ ਸਥਾਨ ਤੇ ਆਏ ਹਨ।
ਚਾਰੋਂ ਸਾਹਿਬਜ਼ਾਦੇ ਹਰਖੇ,
ਸਤਿਗੁਰਾਂ ਦੇ ਚਾਰੋਂ ਸਾਹਿਬਜ਼ਾਦੇ ਗੁਰੂ ਦਰਸ਼ਨਾਂ ਨੂੰ ਆਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰੋਂ ਸਾਹਿਬਜ਼ਾਦੇ ਮਹਾਰਾਜ ਜੀ ਦੇ ਚਰਨਾਂ ਵਿਚ ਆਏ, ਬੜੇ ਖੁਸ਼ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਕੇ।
ਮੇਲਾ ਹੇਰਤ ਤੀਰਥ ਪਰਖੇ,
ਸਤਿਗੁਰੂ ਜੀ ਨੇ ਰਵਾਲਸਰ ਦਾ ਮੇਲਾ ਵੀ ਵੇਖਿਆ, ਇੱਥੇ ਕੋਈ ਦਿਨ ਰਹਿ ਕੇ ਮਾਹੌਲ ਵੇਖਿਆ, ਆਲਾ ਦੁਆਲਾ ਸੈਰ ਕਰਕੇ ਵੇਖਿਆ ਹੈ।
ਮਾਤਾ ਗੁਜਰੀ ਕੀ ਨਿਸ਼ਨਾ,
ਮਾਤਾ ਗੁਜਰੀ ਜੀ ਵੀ ਬੜੇ ਖੁਸ਼ ਹੋਏ, ਉਹਨਾਂ ਦੀ ਇੱਛਾ ਸੀ ਰਵਾਲਸਰ ਵੇਖਣ ਦੀ, ਤੋ ਮਾਤਾ ਗੁਜਰੀ ਜੀ ਵੀ ਬੜੇ ਪ੍ਰਸੰਨ ਹੋਏ।
ਕੀਨਸ ਕੰਚਨ ਕੋ ਬੋਦਾ,
ਮਾਤਾ ਜੀ ਨੇ ਇੱਥੇ ਬੜਾ ਦਾਨ ਕੀਤਾ, ਬੜੇ ਜਾਚਕ ਮੰਗਤੇ ਭਿਖਾਰੀ ਮਾਤਾ ਜੀ ਕੋਲ ਵੀ ਆਉਂਦੇ ਸਨ ਮੰਗਣ ਵਾਸਤੇ। ਤੀਰਥ ਜੋ ਮੇਲਾ ਜੋ ਸੀ, ਤੇ ਮੇਲੇ ਤੇ ਬੜੇ ਮੰਗਤੇ ਜਾਚਕ ਆਉਂਦੇ ਨੇ, ਸਭ ਮਾਤਾ ਜੀ ਨੂੰ ਵੀ ਮਿਲਦੇ ਨੇ। ਮਾਤਾ ਜੀ ਨੇ ਬਹੁਤ ਭਾਰੀ ਦਾਨ ਕੀਤਾ ਹੈ।
ਅਸਰ ਬਿਮੁਖਨ ਜੀਤੋ ਆਦ,
ਮਾਤਾ ਜੀਤੋ ਜੀ ਨੇ ਵੀ ਬੜੇ ਬੜੇ ਬਸਤਰ ਗਹਿਣੇ ਆਦਿਕ ਦਾਨ ਕੀਤੇ ਹਨ। ਸਤਿਗੁਰੂ ਜੀ ਦੇ ਮਹਿਲਾ ਨੇ ਵੀ ਦਾਨ ਪੁੰਨ ਕੀਤਾ, ਬੜਿਆਂ ਨੂੰ ਦਾਨ ਕੀਤਾ ਹੈ।
ਸਰਬ ਆਨੰਦ ਬਿਲੰਦ ਕਰਨ ਤੇ ਸਤਿਗੁਰ ਮਹਿਮਾ ਔਰ ਪਰਖੰਤੇ,
ਇਸ ਤਰ੍ਹਾਂ ਬੜੇ ਭਾਰੀ ਆਨੰਦ, ਬੜੇ ਭਾਰੀ ਬਿਲੰਦ ਆਨੰਦ ਕਰ ਰਹੇ ਨੇ ਸਤਿਗੁਰੂ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਵੇਖਦੇ ਤੇ ਪਰਖਦੇ ਹਨ।
ਕੀਤਕ ਦਿਵਸ ਸਿਰਿਓ ਤੈ ਡੇਰਾ,
ਇਸ ਤਰ੍ਹਾਂ ਕੁਝ ਦਿਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਰਵਾਲਸਰ ਸਾਹਿਬ ਵਿਖੇ ਡੇਰਾ ਰੱਖਿਆ ਹੈ।
ਈਸ਼ ਗਿਰਨ ਕੋ ਫਿਰ ਫਿਰ ਹੇਰਾ,
ਫਿਰ ਫਿਰ ਕੇ ਆਲੇ ਦੁਆਲੇ ਸਾਰੇ ਪਹਾੜਾਂ ਦਾ ਇਲਾਕਾ ਮਹਾਰਾਜ ਜੀ ਵੇਖਦੇ ਹਨ।
ਹੁਣ ਸਤਿਗੁਰ ਕਰ ਕੂਚ ਪਧਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਕੂਚ ਕਰਕੇ ਚੱਲ ਪਏ।
ਸਕਲ ਖਾਲਸਾ ਹੋਇਓ ਤਿਆਰੇ,
ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦਾ ਸਰਬੱਤ ਖਾਲਸਾ ਪੰਥ ਤਿਆਰ ਹੋ ਗਿਆ ਚੱਲਣ ਵਾਸਤੇ।
ਆਜ ਉੱਠਿਓ ਰਣਜੀਤ ਨਗਾਰਾ,
ਚੱਲਣ ਵੇਲੇ ਰਣਜੀਤ ਨਗਾਰਾ ਵੱਜਿਆ, ਨਗਾਰੇ ਤੇ ਨਗਾਰਚੀ ਨੇ ਚੋਭਾ ਮਾਰੀਆਂ ਹਨ।
ਗਿਰਵਰ ਕੇ ਮਗ ਪ੍ਰਭੂ ਪਧਾਰਾ,
ਔਰ ਸਤਿਗੁਰੂ ਜੀ ਪਹਾੜਾਂ ਦਾ ਹੀ ਰਸਤਾ ਹੈ, ਪਹਾੜੀ ਰਸਤਾ ਲੰਘਦੇ ਆ ਰਹੇ ਨੇ।
ਜਣੀ ਪਾਲਕੀ ਗੁਜਰੀ ਚੱਲੇ,
ਮਾਤਾ ਗੁਜਰੀ ਜੀ ਪਾਲਕੀ ਚ ਸਵਾਰ ਹੋ ਕੇ ਜਾ ਰਹੇ ਹਨ।
ਸਨੇ ਸਨੇ ਗਿਰ ਮਗ ਬਿਦ ਭਲੇ,
ਸਨੇ ਸਨੇ ਪਹਾੜਾਂ ਦਾ ਰਸਤਾ ਉਤਰਦੇ ਆ ਰਹੇ ਨੇ।
ਤੀਨੋ ਗੁਰ ਮਹਿਲਾ ਛੱਡ ਡੋਰੇ, ਗਮਨ ਕੀਨ ਆਨੰਦਪੁਰ ਓਰੇ,
ਸਤਿਗੁਰੂ ਜੀ ਦੇ ਮਹਿਲ ਮਾਤਾ ਜੀਤੋ ਜੀ ਹੋਣੀ ਇਹ ਵੀ ਡੋਲਿਆਂ ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ ਹਨ। ਆਨੰਦਪੁਰ ਸਾਹਿਬ ਨੂੰ ਚਲਦਿਆਂ ਚਲਦਿਆਂ ਰਸਤੇ ਵਿਚ ਜਿੱਥੇ ਜਿੱਥੇ ਸਤਿਗੁਰਾਂ ਨੇ ਪੜਾਅ ਕੀਤਾ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਪ੍ਰਸੰਗਾਂ ਵਿਚ ਸਰਵਣ ਕਰੋਗੇ।